ਤੇ ਬਖਸ਼ਿਸ਼ ਕੀਤੀ ਹੈ। ਹਰ ਰੋਜ਼ ਦਾ ਨਿਤਨੇਮ ਜੋ ਆਪਾਂ ਸ਼ਰਵਣ ਕਰ ਰਹੇ ਹਾਂ, ਜਿਸ ਦੇ ਵਿੱਚ ਰਹਿ ਰਾਸ ਦੀ ਬਖਸ਼ਿਸ਼ ਕਰ ਰਹੇ ਨੇ ਸਤਿਗੁਰੂ ਮਹਾਰਾਜ। ਰਹਿ ਰਾਸ ਦੀ ਬਖਸ਼ਿਸ਼ ਪਹਿਲੇ ਪਾਤਸ਼ਾਹ ਨੇ ਸਾਡੇ ਉੱਤੇ ਕਰ ਦਿੱਤੀ, ਇਹ ਮਰਿਆਦਾ ਉਹਨਾਂ ਨੇ ਚਲਾਈ। ਜਿਵੇਂ ਆਸਾ ਦੀ ਵਾਰ ਦੀ ਬਖਸ਼ਿਸ਼ ਉਹਨਾਂ ਨੇ ਕੀਤੀ, ਫਿਰ ਜਪਜੀ ਸਾਹਿਬ, ਕੀਰਤਨ ਸੋਹਲਾ, ਇਹ ਪਹਿਲੀਆਂ ਬਾਣੀਆਂ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ ਸਾਰੀ। ਤਾਂ ਹੁਣ ਸਤਿਗੁਰੂ ਮਹਾਰਾਜ ਬਖਸ਼ਿਸ਼ ਦੁਆਰਾ ਫਰਮਾਉਂਦੇ ਨੇ, ਆਸਾ ਮਹੱਲਾ ਪਹਿਲਾ। ਆਸਾ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਆਪਾਂ ਸ਼ਰਵਣ ਕਰ ਰਹੇ ਹਾਂ। ਸੁਣ ਵੱਡਾ ਆਖੇ ਸਭ ਕੋ, ਬੇਬੇ ਨਾਨਕੀ ਜੀ ਨੇ ਬਚਨ ਪੁੱਛਿਆ ਸੀ ਕਿ ਉਹ ਪਰਮੇਸ਼ਰ ਕਿੱਡਾ ਕੁ ਵੱਡਾ ਹੈ ਜਿਹਦੇ ਦਰ ਤੇ ਆਪ ਗਏ ਸੋ। ਉਸ ਵਕਤ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਹੋ ਭੈਣ ਜੀ, ਇੱਕ ਦੂਜੇ ਪਾਸੋਂ ਸੁਣ ਕਰਕੇ ਤਾਂ ਸਾਰੇ ਕੋਈ ਕਹੀ ਜਾਂਦੇ ਨੇ ਪਰਮੇਸ਼ਰ ਨੂੰ, ਪ੍ਰਭੂ ਨੂੰ ਵੱਡਾ ਕਹਿੰਦੇ ਨੇ, ਪਰਮੇਸ਼ਰ ਵੱਡਾ ਹੈ, ਪਰਮੇਸ਼ਰ ਵੱਡਾ ਹੈ, ਇਹ ਤਾਂ ਸਾਰੇ ਹੀ ਕਹਿੰਦੇ ਨੇ ਕਿ ਵਾਹਿਗੁਰੂ ਵੱਡਾ ਹੈ। ਮਾਰੂ ਰਾਗ ਦੇ ਵਿੱਚ ਮਹਾਰਾਜ ਪਹਿਲੇ ਪਾਤਸ਼ਾਹ ਨੇ ਜਿਵੇਂ ਬਚਨ ਫਰਮਾਏ ਨੇ, ਵੱਡਾ ਵੱਡਾ ਆਖੇ ਸਭ ਕੋਈ, ਗੁਰਬਿਨ ਸੋਝੀ ਕਿਨੇ ਨਾ ਹੋਈ। ਸਾਰੇ ਕਹਿੰਦੇ ਨੇ ਪਰਮੇਸ਼ਰ ਵੱਡਾ ਹੈ, ਕਿੱਡਾ ਕੁ ਵੱਡਾ ਹੈ, ਕੇਵਲ ਵੱਡਾ ਡੀਠਾ ਹੋ, ਉਹ ਕਿੱਡਾ ਕੁ ਵੱਡਾ ਹੈ ਇਹ ਤਾਂ ਦੇਖਿਆ ਹੀ ਪਤਾ ਲੱਗੇਗਾ ਨਾ। ਜੇਕਰ ਕਿਸੇ ਨੇ ਦੇਖਿਆ ਹੋਵੇ ਤਾਂ ਹੀ ਉਹ ਕੋਈ ਕਹਿ ਸਕਦਾ ਕਿ ਵਾਹਿਗੁਰੂ ਇਤਨਾ ਵੱਡਾ ਹੈ, ਇਤਨਾ ਵਿਸ਼ਾਲ ਹੈ ਪਰਮੇਸ਼ਰ। ਫਿਰ ਉਸਦੀ ਕੀਮਤ ਨਹੀਂ ਕੋਈ ਪਾ ਸਕਿਆ, ਕੀਮਤ ਪਾਏ ਨਾ ਕਹਿਆ ਜਾਏ। ਜੇ ਕੀਮਤ ਪਾ ਕੇ ਨਹੀਂ ਕਿਹਾ ਜਾ ਸਕਦਾ ਉਹ ਇੰਨਾ ਹੀ ਹੈ ਪਰਮੇਸ਼ਰ, ਇਹ ਇੰਨੇ ਕੁ ਦਾ ਹੈ ਜਾਂ ਇੰਨੇ ਅਰਬ ਖਰਬ ਦਾ ਹੈ, ਇਹ ਕੋਈ ਕੀਮਤ ਨਹੀਂ ਪਾ ਸਕਿਆ ਅੱਜ ਤੱਕ। ਤਾਂ ਨਾ ਹੀ ਉਹਦੀ ਕੀਮਤ ਪਾਈ ਜਾਂਦੀ ਹੈ, ਨਾ ਹੀ ਉਹ ਕਿਹਾ ਜਾ ਸਕਦਾ ਕਿ ਕਿੰਨਾ ਕੁ ਵੱਡਾ ਹੈ। ਕੀਮਤ ਕੌਣ ਕਰੇ ਤੇਰੀ ਕਰਤੇ, ਪ੍ਰਭ ਅੰਤ ਨਾ ਪਾਰਾ ਵਾਹੀ। ਉਸ ਪਰਮੇਸ਼ਰ ਦਾ ਪਾਰਾਵਾਰੀ ਤੋਂ ਭਾਵ ਕੋਈ ਅੰਤ ਹੀ ਨਹੀਂ ਹੈ, ਵਾਹਿਗੁਰੂ ਦੇ ਉਰਾਰ ਪਰਾਰ ਦਾ ਕੋਈ ਅੰਤ ਨਹੀਂ ਹੈ। ਕਹਿਣਾ ਵਾਲੇ ਤੇਰੇ ਰਹੇ ਸਮਾਏ, ਸੋ ਤੇਰੇ ਤੋਂ ਭਾਵ ਇਸ ਦੇ ਜਸ ਨੂੰ ਜਿਹੜੇ ਕਹਿਣ ਵਾਲੇ ਗੁਰਮੁਖ ਨੇ ਉਹ ਵਾਹਿਗੁਰੂ ਦੇ ਵਿੱਚ ਹੀ ਸਮਾ ਜਾਂਦੇ ਨੇ, ਪਰ ਅੰਤ ਨਹੀਂ ਪਾ ਸਕਦੇ। ਜਿਵੇਂ ਮਹਾਰਾਜ ਕਹਿੰਦੇ ਨੇ, ਸਾਲ ਆਹੀ ਸਾਲ ਆਹੇ ਤੇ ਸੁਰਤ ਨਾ ਪਾਈਆ, ਨਦੀਆਂ ਤਾਂ ਵਾਹ ਪਵੇ ਸਮੁੰਦਰ ਨਾ ਜਾਣੀਆਂ ਹੈ। ਸਲਾਉਂਦਿਆਂ 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 ਪਰਮੇਸ਼ਰ ਨੂੰ ਉਹਦੇ ਵਿੱਚ ਇਉਂ ਲੀਨ ਹੋ ਜਾਂਦੇ ਨੇ ਜਿਵੇਂ ਨਦੀਆਂ ਨਾਲੇ ਜਾ ਕੇ ਸਮੁੰਦਰ 'ਚ ਪੈ ਕੇ ਲੀਨ ਹੋ ਜਾਂਦੇ ਨੇ। ਤੋ ਇਸੇ ਪ੍ਰਕਾਰ ਕਹਿਣੇ ਜ਼ਿਆਦਾ ਪਾਠ ਆਪਾਂ ਕਰਦੇ ਹਾਂ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਕਹਿਣੇ ਤੇ ਦਲਾਈਆਂ ਲੱਗੀਆਂ ਹੋਈਆਂ ਨੇ, ਇਸੇ ਕਰਕੇ ਨਾਣੇ ਨੂੰ ਨੇ ਦੀ ਬਜਾਏ ਨਾ ਕਹੋ ਕਹਿਣਾ। ਇਹ ਹੁਣ ਆਪਾਂ ਬਹੁਤ ਵਾਰੀ ਸੁਣ ਚੁੱਕੇ ਹਾਂ ਕਿ ਦਲਾਈਆਂ ਦਲਾਵਾਂ ਲਾਵਾਂ, ਫਿਰ ਔਂਕੜ ਦਲੈਂਕੜ, ਇਹਨਾਂ ਦੀ ਆਵਾਜ਼ ਸਿਹਾਰੀ ਬਿਹਾਰੀ, ਹੋੜਾ ਕਨੌੜਾ, ਟਿੱਪੀ ਬਿੰਦੀ ਅਧਿਕ ਲੱਗ ਜੇ ਫਿਰ ਕਿਹੜੀ ਕਿਹੜੀ ਆਵਾਜ਼ ਨਿਕਲਦੀ। ਫਿਰ ਆਪਾਂ ਆਪਣੇ ਆਪ ਹੀ ਬਾਣੀ ਦੇ ਵਿੱਚ ਜੋੜਨਾ ਹੈ ਕਿ ਇੱਥੇ ਕੀ ਲਿਖਿਆ ਹੋਇਆ, ਕਹਿਣਾ ਵਾਲੇ ਤੇਰੇ ਰਹੇ ਸਮਾਏ, ਤੇਰੇ ਵਿੱਚ ਉਹ ਸਮਾਏ ਪਏ ਨੇ। ਕਈ ਫਿਰ ਜ਼ਿਆਦਾ ਹੀ ਜੇ ਔਂਕੜ ਦਲੈਂਕੜ ਸਿਹਾਰੀਆਂ ਬਿਹਾਰੀਆਂ ਲਾਉਣ ਲੱਗ ਜਾਣ, ਫਿਰ ਉਹਨਾਂ ਨੂੰ ਦੇਖਿਆ ਕਿ ਉਹ ਹਰੇਕ ਦੇ ਨਾਲ ਹੀ ਦਲੈਂਕੜੇ ਅਤੇ ਦਲਾਈਆਂ ਲਾਉਣੀਆਂ ਸ਼ੁਰੂ ਕਰ ਦਿੰਦੇ। ਜਿਵੇਂ ਉਹ ਕਹਿਣਗੇ ਕਹਿਣਾ ਵਾਲੇ ਅਤੇ ਵਾਲਾ ਇਹ ਕਹੇ ਜਾਣਗੇ ਤੇਰਾ। ਬਹੁਤੇ ਪ੍ਰੇਮੀ ਐਸਾ ਹੀ ਕਰੀ ਜਾਂਦੇ ਨੇ, ਦਲਾਈਆਂ ਲਾਈ ਤੁਰੇ ਜਾ ਰਹੇ ਨੇ, ਨਹੀਂ ਦੇਖਦੇ ਕਿ ਇੱਥੇ ਇੱਕ ਲਾਂ ਲੱਗੀ ਹੋਈ ਹੈ ਜਾਂ ਦਲਾਈਆਂ ਲੱਗੀਆਂ ਹੋਈਆਂ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਹੇ ਮੇਰੇ ਮਾਲਕ ਜੀ ਆਪ ਸਾਰਿਆਂ ਨਾਲ ਵੱਡੇ ਹੋ। ਗਹਿਰ ਤੋਂ ਭਾਵ ਹੁੰਦਾ ਡੂੰਘੇ ਹੋ, ਗੰਭੀਰ ਜੋ ਹੁੰਦਾ ਹੈ ਉਹਦਾ ਭਾਵ ਹੈ ਨਿਰਹਲ, ਜਿਵੇਂ ਪਹਾੜ ਹੈ, ਪਹਾੜ ਨੂੰ ਕੋਈ ਹਵਾ ਹਿਲਾ ਨਹੀਂ ਸਕਦੀ। ਇਸ ਕਰਕੇ ਉਹ ਪਰਮੇਸ਼ਰ ਜੋ ਹੈ ਨਿਰਹਲ ਹੈ ਅਤੇ ਸ਼ੁਭ ਗੁਣਾਂ ਦਾ ਗਹੀਰਾ ਹੈ। ਗਹੀਰਾ ਨਾਮ ਖਜ਼ਾਨੇ ਦਾ ਹੈ, ਖਜ਼ਾਨਾ ਗਹੀਰ ਨਾਮ ਸਮੁੰਦਰ ਦਾ ਹੈ, ਗਹੀਰਾ ਪਾਥੀਆਂ ਦਾ ਵੀ ਹੁੰਦਾ ਹੈ, ਜਿੱਥੇ ਪਾਥੀਆਂ ਜਮ੍ਹਾਂ ਕਰਦੇ ਸੀ ਪਿੰਡਾਂ 'ਚ ਉਹਨੂੰ ਗਹੀਰੇ ਕਹਿੰਦੇ, ਬਾਹਰ ਗਹੀਰੇ ਲੱਗੇ ਨੇ। ਤੋ ਇਸ ਪ੍ਰਕਾਰ ਇਹ ਬਹੁਤ ਸਾਰੇ ਅੱਖਾਂ ਦੀ ਵਰਤੋਂ, ਅਸਲ ਵਿੱਚ ਗਹੀਰ ਅੱਖਰ ਖਜ਼ਾਨੇ ਦਾ ਹੀ ਨਾਮ ਹੈ। ਤਾਂ ਮਹਾਰਾਜ ਜੀ ਕਹਿੰਦੇ ਨੇ, ਆਪ ਗੁਣਾਂ ਦੇ ਸ਼ੁਭ ਗੁਣਾਂ ਦੇ ਸਮੁੰਦਰ ਹੋ, ਕੋਈ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ ਰਹਾ। ਕੋਈ ਵੀ ਨਹੀਂ ਜਾਣਦਾ ਜੋ ਆਪ ਜੀ ਦਾ ਕਿੰਨਾ ਅਤੇ ਕਿੱਡਾ ਕੁ ਵੱਡਾ ਚੀਰਾ ਤੋਂ ਭਾਵ ਵਿਸਥਾਰ ਹੈ। ਹੁਣ ਚੀਰਾ ਸ਼ਬਦ ਦੇ ਕਈ ਅਰਥ ਆ ਜਾਂਦੇ ਨੇ, ਜਿਵੇਂ ਬਹੁਤ ਸਾਰੇ ਅਰਥਾਂ ਨੇ ਤਾਂ ਹੀ ਦੱਸਦੇ ਨੇ, ਚੀਰਾ ਨਾਮ ਦਫ਼ਤਰ ਦਾ ਵੀ ਹੈ, ਤੁਹਾਡਾ ਦਫ਼ਤਰ ਕਿੱਡਾ ਕੁ ਵੱਡਾ ਹੈ। ਅਸਲ ਅਰਥ ਇੱਥੇ ਚੀਰਾ ਵਿਸਥਾਰ ਤੋਂ ਹੀ ਲਾਇਆ, ਕਿੱਡਾ ਕੁ ਵੱਡਾ ਦਫ਼ਤਰ ਹੈ ਵਾਹਿਗੁਰੂ ਦਾ। ਚੀਰਾ ਨਾਮ ਹੁੰਦਾ ਚਾਲ ਚੱਲਣ ਦਾ, ਚੀਰਾ ਨਾਮ ਹੁੰਦਾ ਹੱਦ ਦਾ, ਚੀਰਾ ਨਾਮ ਹੁੰਦਾ ਪਟਕਾ ਦਸਤਾਰ ਪੱਗ ਕਿੱਡੀ ਕਹਿ ਤੁਹਾਡੀ। ਕਈ ਵਾਰ ਸ਼ਾਮ ਦੀ ਕਥਾ 'ਚ ਇਹਨਾਂ ਅਰਥਾਂ ਦੀ ਵਰਤੋਂ ਹੁੰਦੀ ਹੈ ਕਿ ਮਹਾਰਾਜ ਨੇ ਫਿਰ ਚੀਰਾ ਸਜਾਇਆ, ਚੀਰਾ ਤੋਂ ਭਾਵ ਦਸਤਾਰ ਸਜਾਈ ਜਾਂ ਪਟਕਾ ਸਿਰ ਦੇ ਉੱਤੇ ਬੰਨਿਆ। ਤਾਂ ਫਿਰ ਇਸੇ ਪ੍ਰਕਾਰ ਹੀ ਚੀਰੀ ਆਈ ਢਿੱਲ ਨਾ ਕਾਓ, ਚੀਰੀ ਨਾਮ ਚਿੱਠੀ ਦਾ ਵੀ ਹੈ। ਵਾਹਿਗੁਰੂ ਦੀ ਜਦੋਂ ਚਿੱਠੀ ਆ ਗਈ ਉਹਨੂੰ ਢਿੱਲ ਨਹੀਂ ਪੈਣੀ, ਫਿਰ ਸਾਰਿਆਂ ਨੇ ਚਲੇ ਜਾਣਾ। ਇਸ ਤਰ੍ਹਾਂ ਇਹ ਵਾਹਿਗੁਰੂ ਤੇਰਾ ਕਿੱਡਾ ਕੁ ਵੱਡਾ ਚੀਰਾ ਹੈ, ਤੇਰੀ ਪੱਗ ਕਿੱਡੀ ਵੱਡੀ ਹੈ ਇਹ ਵੀ ਨਹੀਂ ਅਸੀਂ ਜਾਣ ਸਕਦੇ। ਖੂਬ ਤੇਰੀ ਪੱਗ ਰਹੀ, ਮਿੱਠੇ ਤੇਰੇ ਬੋਲ, ਇਹ ਸਾਰੇ ਅਰਥ ਢੁੱਕ ਜਾਣਗੇ, ਪਰ ਮੁੱਖ ਅਰਥ ਵਿਸਥਾਰ ਦਾ ਹੈ। ਤੁਹਾਡਾ ਵਿਸਥਾਰ ਕਿੱਡਾ ਕੁ ਵੱਡਾ, ਕਿਉਂਕਿ ਬਹਿਰ ਗੰਭੀਰਾ ਗੁਣੀ ਗਹੀਰਾ ਜੋ ਸ਼ਬਦ ਚੱਲ ਰਹੇ ਨੇ ਇਹਨਾਂ ਨਾਲ ਵਿਸਥਾਰ ਦਾ ਹੀ ਅਰਥ ਆ ਗਿਆ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਸਭ ਸੁਰਤੀ ਮਿਲ ਸੁਰਤ ਕਮਾਈ, ਸੁਰਤੀ ਤੋਂ ਭਾਵ ਜਿਹੜੇ ਵੇਦ ਪਾਠੀਆਂ ਨੇ ਮਿਲ ਕੇ ਸੁਰਤ ਕਮਾਈ ਤੋਂ ਭਾਵ ਹੈ ਬਿਰਤੀ ਲਗਾਈ। ਵੇਦ ਪਾਠੀਆਂ ਨੇ ਯਤਨ ਕੀਤੇ ਸੁਰਤੀਆਂ ਦੁਆਰਾ, ਸਭ ਸੁਰਤੀ ਗਿਆਤ ਗਿਆਂ ਨੇ ਰਲ ਕੇ ਸੁਰਤ ਕਮਾਈ, ਗਿਆਤ ਲਗਾਈ ਤੁਹਾਡੇ ਵਿੱਚ। ਸੁਰਤੀ ਤੋਂ ਭਾਵ ਪ੍ਰੀਤੀ ਹੁੰਦੀ ਹੈ, ਪ੍ਰੀਤੀ ਵਾਲੇ ਨੇ ਇਕੱਤਰ ਹੋ ਕੇ ਸੁਰਤ ਕਮਾਈ ਤੋਂ ਭਾਵ ਸ੍ਰੇਸ਼ਟ ਪ੍ਰੀਤੀ ਲਗਾਈ ਹੈ। ਅਤੇ ਸਭ ਸੁਰਤ ਦੇ ਅਭਿਆਸੀਆਂ ਨੇ ਰਲ ਕੇ ਸੁਰਤ ਦੀ ਕਮਾਈ ਕੀਤੀ ਹੈ, ਪਰ ਸਭ ਦੀ ਸੁਰਤ ਕਮਾਈ ਕੰਮ ਆਈ ਹੋ ਗਈ। ਕੀ ਹੋ ਗਈ? ਕਮਾਈ ਕੰਮ ਆਈ, ਕੰਮ ਹੀ ਪੈ ਗਈ ਸਾਰਿਆਂ ਦੀ, ਨਿਊਨਤਾ ਹੀ ਆ ਗਈ ਸਾਰਿਆਂ ਦੇ ਵਿੱਚ, ਕਿਉਂਕਿ ਕਿਸੇ ਦੀ ਸੁਰਤੀ ਬਿਰਤੀ ਤਾਹਾਂ ਤੱਕ ਪਹੁੰਚੀ ਨਹੀਂ। ਸੁਰਤੀਆਂ ਸਿਮਰਤੀਆਂ ਵੇਦ ਸ਼ਾਸਤਰ ਇਹਨਾਂ ਦੁਆਰਾ ਵੀ ਕਥਨ ਕਰਨ ਦਾ ਯਤਨ ਕੀਤਾ, ਪਰ ਨਹੀਂ ਗੱਲ ਬਣੀ, ਇਸ ਕਰਕੇ ਉਹ ਅੰਤ ਨਹੀਂ ਪਾ ਸਕੇ। ਸਭ ਕੀਮਤ ਮਿਲ ਕੀਮਤ ਪਾਈ, ਸਾਰਿਆਂ ਨੇ ਮਿਲ ਕਰਕੇ ਕੀਮਤ ਪਾਉਣ ਦਾ ਯਤਨ ਕੀਤਾ, ਵਾਹਿਗੁਰੂ ਦੀ ਕੀਮਤ ਪਾ ਸਕੀਏ, ਪਰ ਪਰਮੇਸ਼ਰ ਦੀ ਕੀਮਤ ਨਹੀਂ ਪਾ ਸਕੀ। ਕੀਮਤ ਕੌਣ ਹੁੰਦਾ? ਜੋਤਸ਼ੀਆਂ ਨੇ ਰਲ ਮਿਲ ਕੇ ਕੀਮਤ ਪਾਈ ਹੈ, ਪਰੰਤੂ ਕੀ ਮਿੱਥ, ਜਿਹੜੀ ਮਰਿਆਦਾ ਉਹ ਕੀ ਜਾਣ ਸਕਦੇ ਨੇ? ਪਰਮੇਸ਼ਰ ਦੀ ਮਰਿਆਦਾ ਨੂੰ ਜਾਣ ਨਹੀਂ ਸਕਦੇ, ਵਾਹਿਗੁਰੂ ਦੀ ਮਰਿਆਦਾ ਨੂੰ ਫੜ ਨਹੀਂ ਸਕਦੇ। ਕੈਸੀ ਮਰਿਆਦਾ ਹੈ? ਕਦੇ ਤੁਸੀਂ ਇੰਨੀ ਮਰਿਆਦਾ 'ਚੋਂ ਕਿ ਭਾਈ ਲਿਆਓ ਜਲ ਲਿਆਓ, ਅਸੀਂ ਹੱਥ ਧੋਣੇ ਨੇ, ਪੰਜ ਵਾਰੀ ਹੱਥ ਧੋਂਦੇ ਹੋ ਫਿਰ ਪ੍ਰਸ਼ਾਦਾ ਛਕਦੇ ਹੋ? ਕਦੇ ਤੁਹਾਡੀ ਮਰਿਆਦਾ ਇਹੋ ਜਿਹੀ ਬਣ ਜਾਂਦੀ ਹੈ ਕਿ ਘੋੜੇ ਦੇ ਉੱਤੇ ਚੜ੍ਹੇ ਚੜ੍ਹਾਏ, ਘੋੜੇ ਦੀਆਂ ਲਗਾਮਾਂ ਪਕੜੀਆਂ ਹੋਈਆਂ, ਮਾਈ ਨੂੰ ਕਹਿੰਦੇ ਲਿਆ ਪ੍ਰਸ਼ਾਦਾ ਲਿਆ, ਮਾਈ ਘੋੜੇ 'ਤੇ ਬੈਠ ਕੇ ਛਕਣਾ ਅੱਜ? ਇਸ ਕਰਕੇ ਤੁਹਾਡੀ ਮਰਿਆਦਾ ਤੁਸੀਂ ਉਹ ਜਾਣੋ, ਅਸੀਂ ਜਾਣ ਨਹੀਂ ਸਕਦੇ, ਸਾਡੀ ਬੁੱਧੀ ਇੰਨੀ ਸਮਰੱਥ ਨਹੀਂ ਹੈ, ਅਸੀਂ ਤਾਂ ਛੋਟੀਆਂ ਜਿਹੀਆਂ ਤੁੱਛ ਬੁੱਧੀਆਂ ਵਾਲੇ ਹਾਂ ਜੀ। ਗਿਆਨੀ ਧਿਆਨੀ ਗੁਰ ਗੁਰਹਾਏ, ਫਿਰ ਗਿਆਨੀਆਂ ਧਿਆਨੀਆਂ ਪਾਸੋਂ ਅਤੇ ਗੁਰਾਂ ਅਤੇ ਗੁਰਾਂ ਦੇ ਜੋ ਹਾਈ ਵੱਡੇ ਗੁਰੂ ਨੇ ਭਾਵ ਦਾਦਾ ਗੁਰੂ ਨੇ, ਸੋ ਗੁਰੂ ਅਤੇ ਗੁਰਾਂ ਦੇ ਜੋ ਗੁਰ ਹਾਈ ਗੁਰ ਭਾਈ ਨੇ ਭਾਵ ਚਾਚਾ ਗੁਰੂ ਨੇ, ਜਿਹਨੇ ਗੁਰੂ ਅਤੇ ਆਪਣੇ ਜੋ ਗੁਰ ਹਾਈ ਗੁਰ ਭਾਈ ਹਨ, ਇਹਨਾਂ ਸਾਰਿਆਂ ਤੋਂ ਆਪ ਜੀ ਦੇ ਤਿਲ ਜਿੰਨੀ ਵਡਿਆਈ ਨਹੀਂ ਕਹੀ ਗਈ। ਇੱਥੇ ਗੁਰਾਂ ਦਾ ਨਾਮ ਨਹੀਂ ਲਿਆਉਣਾ ਵਿੱਚ, ਦਸਾਂ ਗੁਰਾਂ ਦਾ ਨਾਮ ਨਹੀਂ, ਆਮ ਜਿਹੜੇ ਬਣੇ ਬੈਠੇ ਨੇ ਬੜੇ ਬੜੇ ਗੁਰੂ, ਬਹੁਤ ਬੜੇ ਬੇਸ ਸੋ ਬਿਆਸ ਵਰਗੇ ਜਿਹੜੇ ਬਣੇ ਬੈਠੇ ਵਿਸ਼ਿਸ਼ਟ ਵਰਗੇ ਗੁਰੂ ਵੀ ਹੋਏ ਸੰਸਾਰ ਵਿੱਚ, ਸੰਦੀਪਨ ਵਰਗੇ ਹੋਏ ਨੇ ਕ੍ਰਿਸ਼ਨ ਜੀ ਦੇ ਗੁਰੂ, ਉਹਨਾਂ ਦੀ ਗੱਲ ਕਰਦੇ ਨੇ, ਦਸ ਗੁਰਾਂ ਦੀ ਗੱਲ ਨਹੀਂ ਲਿਆਉਣੀ। ਵੱਡਿਆਂ ਵੱਡਿਆਂ ਨੇ ਗੁਣੀ ਗਿਆਨੀ ਸੁਰਤ ਬਹੁ ਕਿੰਨੀ, ਇੱਕ ਤਿਲ ਨਹੀਂ ਕੀਮਤ ਪਾਇਆ, ਸਾਰਿਆਂ ਨੇ ਜ਼ੋਰ ਲਾ ਲਿਆ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਤੋ ਗੁਰ ਗੁਰ ਹਾਈ, ਗੁਰ ਨਾਮ ਵੱਡੇ ਦਾ ਹੈ, ਵੱਡੇ ਜੋ ਪਰਬਤ ਨੇ ਉਹਨਾਂ ਗੁਰ ਪਰਬਤਾਂ ਦੇ ਹਾਈ ਤੋਂ ਭਾਵ ਹੱਥ ਕਰਨ ਵਾਲਾ ਜੋ ਇੰਦਰ ਹੈ, ਉਸ ਪਾਸੋਂ ਵੀ ਤੁਹਾਡੀ ਤਿਲ ਜਿੰਨੀ ਕੀਮਤ ਨਹੀਂ ਪਾਈ ਜਾ ਸਕਦੀ। ਅਤੇ ਗੁਰ ਨਾਮ ਇੰਦਰ ਦਾ ਹੈ, ਇੰਦਰ ਦੇ ਗੁਰ ਹਾਈ ਕੌਣ ਨੇ? ਜੋ ਬ੍ਰਹਸਪਤੀ ਜੀ ਹਨ ਉਹ ਇੰਦਰ ਦੇ ਗੁਰੂ ਹਨ, ਉਹਨਾਂ ਤੋਂ ਵੀ ਕੀਮਤ ਨਹੀਂ ਪਾਈ ਜਾ ਸਕਦੀ। ਅਤੇ ਗੁਰ ਨਾਮ ਬ੍ਰਹਸਪਤੀ ਦਾ ਹੈ, ਬ੍ਰਹਸਪਤੀ ਦੇ ਜੋ ਗੁਰ ਹਾਈ ਕੌਣ ਨੇ? ਵਿਸ਼ਨੂੰ ਜੀ। ਉਹਨਾਂ ਪਾਸੋਂ ਵੀ ਤੁਹਾਡੀ ਤਿਲ ਜਿੰਨੀ ਕੀਮਤ ਨਹੀਂ ਪਾਈ ਜਾ ਸਕੀ ਅੱਜ ਤੱਕ। ਅਤੇ ਗੁਰਨਾਮ ਦੇਵਤਿਆਂ ਦਾ ਵੀ ਹੈ, ਦੇਵਤਿਆਂ ਦੇ ਹਾਈ ਹੱਥ ਕਰਨ ਵਾਲੇ ਕੌਣ ਨੇ? ਗੁਰ ਤੋਂ ਭਾਵ ਵੱਡੇ ਕੌਣ ਨੇ? ਰਾਕਸ਼ ਸੁੰਭ ਨਸੁੰਭ ਪਠਾਇਆ ਜਮ ਦੇ ਧਾਮ ਨੂੰ, ਜਿਵੇਂ ਚੰਡੀ ਦੀ ਵਾਰ 'ਚ ਬਚਨ ਕੀਤੇ ਨੇ, ਉਹਨਾਂ ਪਾਸੋਂ ਵੀ ਤੇਰੀ ਤਿਲ ਮਾਤਰ ਵਡਿਆਈ ਕਹੀ ਨਹੀਂ ਜਾ ਸਕੀ, ਕਿਉਂਕਿ ਰਾਕਸ਼ਾਂ ਨੇ ਵੀ ਭਗਤੀ ਕੀਤੀ, ਹਰਨਾਕਸ਼ ਨੇ ਭਗਤੀ ਕੀਤੀ, ਰਾਵਣ ਨੇ ਕੀਤੀ, ਇਹਨਾਂ ਨੇ ਪਹਿਲਾਂ ਤਪੱਸਿਆ ਕਰਕੇ ਵਰ ਲਏ, ਇਹ ਵੀ ਅੰਤ ਪਾਉਣ ਦਾ ਕਈ ਯਤਨ ਕਰਦੇ ਰਹੇ। ਜਿਵੇਂ ਪ੍ਰਹਿਲਾਦ ਜੀ ਸੀ ਤਾਂ ਇਹਨਾਂ ਦੀ ਕੋਲ ਵਿੱਚੋਂ ਹੀ, ਤਾਂ ਰਾਕਸ਼ਾਂ ਦੀ ਕੋਲ ਵਿੱਚੋਂ ਸਨ, ਸੀ ਭਗਤ। ਜਦੋਂ फिर परमेश्वर ने हिरणाक्ष मारिया तो चक्कण वाले ने चक दिता, जा प्रहलाद तेरे तो बाप न मार दिता, तू जाके रब से हमला कर दे। प्रहलाद चुकना का चुकया होया फौजा लैके तुरया परमेश्वर मारन वास्ते। परमेश्वर ने रामचंद ब्राह्मण का रूप धारिया, अपनी सोटी प्रहलाद के घोड़े अगे सुट दिती। कहन लगे बाबा सोटी चक, असी जंग नूं चले हैं। बाबा कहन लगे मेरा लक कुब्बा है, मैथों थले उत्ते नहीं होया जांदा, मैं बड़ा दुखी हाँ, सोटी तुसी पकड़ा दिओ। सारे जरनैला ने जोर लाया, सोटी ना चकी गई। प्रहलाद कहन लगे इन्नी कु सोटी चकी नहीं जांदी तुहाडे तों। प्रहलाद आप उतरिया, उतर के जोर लाया बड़ा, सोटी चक्की ना गई। रामचंद ब्राह्मण कहिंदा ओ प्रहलाद जी कित्थे चले हो, रब ते हमला करन, रब नाल टक्कर लैण चले हो, सोटी तो मेरी चक्की नहीं गई तेरे कोलों, क्या तू रब नाल लड़ेगा भई जाके। प्रहलाद दी अखां नीवियां पै गईयां, शर्म आई बड़ी। परमेश्वर साख्यात हो गए, गलवकड़ी च लै लिया। प्रहलाद बेटा संसार दे लोक तां इह जी हुंदे ने, पहलां कहिंदे तेरे पिता नूं मारना है, जदों पिता समाप्त हो गया फिर तू इन्हां लोकां दे पिछे लग तुरिया, उह तां दुष्ट तेरे करके मारिया। इस करके प्रहलाद भी अंत पाउण दा यतन करदा, पर सोटी नहीं चक्की गई, परमेश्वर नाल उहनां जंग की करना। फिर उस वक्त बेबे नानकी जी ने वचन किया कि सतियां नूं जो सत की प्राप्ति है, तपियां नूं जो तप की प्राप्ति है, चंगियां नूं जो चंगियाईयां की प्राप्ति है, तो सिद्धां नूं जो सिद्धियां की प्राप्ति है, तो महापुरशां नूं जो वडियाईयां की प्राप्ति। यह अपने आप प्राप्त हुई या परमेश्वर की कृपा नाल प्राप्त हुई ने? उस वक्त महाराज सच्चे पातशाह गुरु नानक देव जी जवाब देंदे ने, सब सत, सब तप, सब चंगियाईयां, सारिया सतवादियों नूं जो सत की प्राप्ति है, सारिया तपियां नूं जो तप की प्राप्ति है, सारिया चंगियां पुरशां नूं जो चंगियाईयां की प्राप्ति है, यह परमेश्वर की कृपा नाल ही प्राप्त हुई। चाहे जिन्ना मर्जी कोई कहना मैं चंगा हाँ, उन्हों चंगियाईयां भी वाहेगुरू ने दित्तियां ने। जे किसी नूं सिद्धियां मिलियां तां भी वाहेगुरू ने दित्तियां ने, सारियां चीज़ां दित्तियां वाहेगुरू ने। यह नहीं कह सकते कि मैनूं तां फलानी चीज़ फलाने ने दित्ती है, मैं तां फलाने पासों लियाया, चलो उहदी पड़चोल करिए। वह कित्थों लियाया? वह कहिंदा मैं फलाने तों। वह कित्थों लियाया? मैं अपने दादा गुरु तों लई। वह कित्थों लियाया? जिवें कबीर जी ने सो पुछिया बई तुहाडे घर च वड्डा कौन है? वड्डा मेरा भरा है, वो तो वड्डा मेरा पिता, वो तो वड्डा फिर दादा, फिर पड़दादा। चलदिया 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 अखीर गल परमेश्वर ते आ गई। कबीर जी हस के कहण लगे फिर परमेश्वर ही वड्डा होया। इस करके जिन्ना भी कुछ आपां सारयां नूं मिलिया होया, सारा दिता तो वाहेगुरु का ही होया। चाहे वो यह है भी रस्ते वक्रे वक्रे ने, उन्हूं किसी ने दिता, चाहे वो पिता को मिलिया, चाहे वो किसी रिश्तेदार तो मिलिया, चाहे वो दोस्त तो मिलिया, पर मिलिया तो वाहेगुरु के रस्ते है ना। वह तो वक्री गल है कि किसी के राह इस पास मिल गया, पर दिता वाहेगुरु ने। सिद्धा पुरखा किया वड़ियाईया, 84 सिद्धा जो रिद्धिया सिद्धियां की प्राप्ति है, महापुरशों जो वड़ियाईया की प्राप्ति है, ये परमेश्वर की कृपा नाल ही प्राप्त होंदिया ने सारिया चीजा। तुद वेण सिद्धि किने ना पाई आ, तो इस परमेश्वर की कृपा तो बिना किसी ने भी अपने आप रिद्धिया सिद्धियां नहीं प्राप्त की। सिद्धि का भाव कल्याण भी है। वाहेगुरु तो बिना किसी को कल्याण नहीं मिल सकती। जिवें नामदेव जी जो देवी प्रगट होई, कहन लगे माता मैनू कल्याण दिओ, मुक्ति दिओ। उस वक्त देवी ने कहा सी परमेश्वर तैनू कल्याण देवेगा, मेरे हाथ च कल्याण नहीं, मेरे हाथ विच होर सारिया चीज़ां हैं, छोटिया मोटिया संसार दियां, स्वर्गा तक मैं तैनू वर दे सकदी हां, स्वर्गा तो उत्ते तक फिर मेरी पहुँच नहीं है, उत्थे दा वर नहीं मैं तैनू दे सकती। जे तू परमेश्वर नूं मिलना तो परमेश्वर की भगती कर, फिर मेरी भगती ना कर, मेरे कोलों जो मंगना मैथों लै लै, मैं तैनू सारी दुनिया का राज दे सकदी हां, तिना लोगों स्वर्गों तक का पताल तक का राज मैं तैनू वर दे सकदी हां, धीआं पुत्रां दा दौलत पदार्थ का होर कुछ भी मंग लै, नौ निधियां 18 सिद्धियां दे सकदी हां, पर जे तू कहे मैं कल्याण दे दूंगी, कल्याण नहीं मेरे पास, कल्याण परमेश्वर ने देना। कर्म मिलै नाही ठाक रहाइया, जो परमेश्वर की कृपा नाल मिल जाण तां फिर किसी की ठाकियां रोकियां नहीं जा सकदियां। जे कोई कहे मैं इस बंदे नूं नहीं प्राप्त होने देनी कोई चीज़, ठाक नाम रोकण का हुंदा, जिवें कहिंदे फलाने का ठाका लग्या, ठाका तो भाव रोकना, कर्म मिला ना ही ठाक रहाइया, कोई भी रोक नहीं सकता। जे रब ने तुहानू देना उन्हें दे ही देना, दूजा जिन्ना मर्जी जतन करी जाए कि इहनू मिले ना, ये साढ़े फलाने बंदे ना मिले कोई चीज़, ये किवें हो सकता? वाहेगुरु ने जब देना तो फिर दे ही देना है। ताइयों कहना छप्पर फाड़ के दे दिंदा, भावें दरवाजे च बंद कर दो, अंदर बिठा दो, ਜਿਵੇਂ ਕੰਸ ਨੇ ਕਿਹਾ ਸੀ ਮੈਂ ਕ੍ਰਿਸ਼ਨ ਜੀ ਨੂੰ ਪੈਦਾ ਹੀ ਨਹੀਂ ਹੋਣ ਦੇਣਾ, ਮੈਂ ਮਾਰ ਦਿਆਂਗਾ ਉਹਨਾਂ ਨੂੰ, ਖਤਮ ਕਰ ਦਿਆਂਗਾ, ਲੜਕੀਆਂ ਜੰਮਦੀਆਂ ਨਹੀਂ, ਮਾਰਦੇ ਰਹੇ। ਪਰ ਕ੍ਰਿਸ਼ਨ ਜੀ ਜਦੋਂ ਆਏ ਤਾਂ ਦੇਖ ਲਓ ਕਿਸ ਢੰਗ ਨਾਲ ਸਾਰੇ ਹੀ ਸੌਂ ਗਏ, ਫਿਰ ਉੱਥੋਂ ਨਿਕਲ ਵੀ ਗਏ। ਇਸ ਤਰ੍ਹਾਂ ਜੋ ਪਰਮੇਸ਼ਰ ਨੇ ਕਰਨਾ ਹੁੰਦਾ ਹੀ, ਅਤੇ ਜੇ ਪਰਮੇਸ਼ਰ ਦੀ ਕਰਮ ਮਿਲਿਆ ਨਾ ਹੀ, ਜਦੋਂ ਅਸੀਂ ਅਰਥ ਕਰਾਂਗੇ ਤਾਂ ਥੋੜ੍ਹਾ ਜਿਹਾ ਫਰਕ ਪੈਂਦਾ ਇਸ ਪ੍ਰਕਾਰ ਦੂਸਰੇ ਅਰਥ ਵਿੱਚ। ਪਹਿਲੇ ਵਿੱਚ ਤਾਂ ਆਉਂਦਾ ਕਰਮ ਮਿਲਿਆ ਨਾ ਹੀ ਠਾਕ ਰਹਾਈ ਆ, ਹੁਣ ਕਰਮ ਮਿਲਿਆ ਨਾ ਹੀ ਠਾਕ ਰਹਾਈ ਆ, ਅਤੇ ਪਰਮੇਸ਼ਰ ਦੀ ਕਰਮ ਮਿਲਿਆ ਨਾ ਹੀ, ਕਿਰਪਾ ਨਾ ਮਿਲੇ ਤਾਂ ਇਹ ਰਿੱਧੀਆਂ ਸਿੱਧੀਆਂ ਸਭ ਠਾਕ ਪਰਮੇਸ਼ਰ ਵੱਲੋਂ ਹੀ ਰੋਕ ਲਈਆਂ ਜਾਂਦੀਆਂ ਨੇ, ਕਿਉਂਕਿ ਬਖਸ਼ਿਸ਼ ਤੋਂ ਬਿਨਾਂ ਇਹਨਾਂ ਦੀ ਪ੍ਰਾਪਤੀ ਨਹੀਂ ਹੁੰਦੀ। ਸੋ ਜੇ ਅਪਰੋਖ ਕਰਨਾ ਹੋਵੇ ਤਾਂ ਇਹ ਲਵੰਤਾ ਇਸ ਪ੍ਰਕਾਰ ਲਗਾਉਂਦੇ ਨੇ ਸਿਆਣੇ ਕਿ ਹੇ ਪਰਮੇਸ਼ਰ, ਆਪ ਦੀ ਕਿਰਪਾ ਬਿਨਾਂ ਰਿੱਧੀਆਂ ਸਿੱਧੀਆਂ ਕਿਸੇ ਨੇ ਪ੍ਰਾਪਤ ਨਹੀਂ ਕੀਤੀਆਂ, ਆਪ ਜੀ ਦੀ ਕਿਰਪਾ ਨਾਲ ਮਿਲ ਜਾਣ ਤਾਂ ਕਿਸੇ ਦੀਆਂ ਰੋਕੀਆਂ ਰੁਕੀਆਂ ਨਹੀਂ ਰਹਿੰਦੀਆਂ, ਤੁਹਾਡੀ ਬਖਸ਼ਿਸ਼ ਹੋ ਜਾਵੇ ਤਾਂ ਫਿਰ ਕੋਈ ਰੋਕਣ ਵਾਲਾ ਨਹੀਂ ਹੈ ਵਿਚਕਾਰ ਇਸ ਸ਼ਕਤੀ ਦੇ ਤਾਂ ਹੀ, ਫਿਰ ਉਹਨੂੰ ਜ਼ਰੂਰ ਸ਼ਕਤੀ ਮਿਲ ਜਾਂਦੀ। ਜੇ ਕਿਰਪਾ ਨਾ ਮਿਲੇ ਤਾਂ ਮਿਲਦੀਆਂ ਹੋਈਆਂ ਵੀ ਰੁਕ ਜਾਂਦੀਆਂ ਨੇ, ਜੇ ਨਾ ਕਿਰਪਾ ਹੋਵੇ ਤਾਂ ਵੀ ਇਹ ਮਿਲਦੀਆਂ ਮਿਲਾਉਂਦੀਆਂ ਫਿਰ ਰੁਕਾਵਟ ਖੜੀ ਹੋ ਜਾਂਦੀ ਹੈ। ਜਿਵੇਂ ਰਾਮ ਰਾਏ ਜੀ ਨੂੰ ਗੱਦੀ ਮਿਲਦੀ ਰੁਕ ਗਈ, ਰਾਮ ਰਾਏ ਨੇ ਬੜਾ ਯਤਨ ਕੀਤਾ ਪਰ ਪਰਮੇਸ਼ਰ ਦਾ ਹੁਕਮ ਨਹੀਂ ਸੀ, ਉਸ ਵਕਤ ਜਾ ਕਰਕੇ ਦਿੱਲੀ ਇੰਨੀਆਂ ਕਰਾਮਾਤਾਂ ਦਿਖਾਈਆਂ। ਪਰ ਦੇਖੋ ਇੱਕ ਛੋਟੀ ਜਿਹੀ ਗਲਤੀ, ਕਹਿਣ ਨੂੰ ਤਾਂ ਛੋਟੀ ਜਿਹੀ ਹੈ ਪਰ ਹੈ ਬਹੁਤ ਵੱਡੀ, ਸਭ ਤੋਂ ਵੱਡੀ ਗਲਤੀ ਜਿਹੜੀ ਪੰਗਤੀ ਬਦਲੀ ਕਰ ਦਿੱਤੀ, ਪੰਗਤੀਆਂ ਬਦਲ ਦੇਣ ਤੋਂ ਆਪਣੇ ਪੁੱਤਰ ਦਾ ਲਿਹਾਜ਼ ਨਹੀਂ ਕੀਤਾ। ਮਹਾਰਾਜ ਨੇ ਕਿਹਾ ਜਿੱਧਰ ਨੂੰ ਮੂੰਹ ਆ ਉੱਧਰ ਨੂੰ ਚਲੇ ਜਾਣੇ, ਪੰਗਤੀਆਂ ਬਦਲੀ ਕਰਦੇ, ਹੁਣ ਵੀ ਪੰਗਤੀਆਂ ਬਦਲੀ ਕਰੀ ਜਾਂਦੇ, ਪੰਗਤੀਆਂ ਕਦੇ ਅੱਖਰ ਕਦੇ ਬਿੰਦੀਆਂ ਟਿੱਪੀਆਂ ਜਿਹੀਆਂ ਬਦਲਾਈ ਜਾਂਦੇ ਨੇ, ਜਿਵੇਂ ਹੇੜਾ ਜਲੈ ਮਜੀਠੀਆਂ ਨੂੰ ਹੀੜਾ ਜਲੈ ਮਜੀਠੀਆਂ ਪਾਠ ਕਰ ਦਿੱਤਾ। ਅਤੇ ਜੇ ਇਹ ਰਾਮ ਰਾਏ ਨੂੰ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਕਹਿ ਸਕਦੇ ਨੇ ਤਾਂ ਸਾਡਾ ਕੀ ਲਿਹਾਜ਼ ਰੱਖਣਗੇ, ਕਹਿ ਸਕਦੇ ਨੇ, ਰਾਮ ਰਾਏ ਨੂੰ ਫਿਰ ਗੱਦੀ ਨਾ ਮਿਲ ਸਕੀ। ਤਾਂ ਇਸ ਕਰਕੇ ਰਾਮ ਰਾਏ ਨੇ ਗਲਤੀ ਕੀਤੀ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾ ਰਹੇ ਨੇ, ਆਖਣ ਵਾਲਾ ਕਿਆ ਵਿਚਾਰਾ ਸਿਫਤੇ ਭਰੇ ਤੇਰੇ ਭੰਡਾਰਾ। ਕਹਿਣ ਵਾਲਾ ਜਿਹੜਾ ਜੀਵ ਵਿਚਾਰਾ ਹੈ, ਜੋ ਪ੍ਰਭੂ ਦਾ ਸਮਗਰ ਜਸ ਕਹਿ ਸਕੇ, ਸਮਗਰ ਤੋਂ ਭਾਵ ਸਾਰਾ ਜਸ ਕਹਿ ਸਕੇ, ਕੋਈ ਵੀ ਜੀਵ ਨਹੀਂ ਕਹਿ ਸਕਦਾ। ਤੋ ਸਿਫਤੀ ਭਰੇ ਤੇਰੇ ਭੰਡਾਰਾ, ਜਿਹੜੇ ਤੁਹਾਡੇ ਭੰਡਾਰੇ ਨੇ ਵੇਦ ਸ਼ਾਸਤਰ ਮਹਾਤਮਾ ਦੇ ਅੰਤਹਿਕਰਨ ਸਤਸੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਭੰਡਾਰੇ ਭਰੇ ਪਏ ਨੇ ਸਿਫਤੀ ਦੇ ਨਾਲ। ਦੁਨੀਆਂ ਭਰ ਦੇ ਜਿੰਨੇ ਗ੍ਰੰਥ ਨੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ, ਕਿ ਸਾਰੇ ਜਾਣੇ ਕੀ ਨੇ ਪੁਕਾਰਦੇ, ਪੁਕਾਰ ਪੁਕਾਰ ਕੇ ਕਹਿੰਦੇ ਨੇ ਸਤਨਾਮ ਸ੍ਰੀ ਰਾਮ। ਕੀ ਕਹਿੰਦੇ ਨੇ? ਪਰਮੇਸ਼ਰ ਦਾ ਨਾਮ ਸੱਤ ਹੈ, ਜਦੋਂ ਕੋਈ ਮਰ ਜਾਂਦਾ ਫਿਰ ਕਹਿੰਦੇ ਰਾਮ ਨਾਮ ਸੱਤ ਹੈ, ਕਹਿੰਦੇ ਉਹ ਵੀ ਇਹੀ ਚੀਜ਼ ਨੇ। ਅੱਲਾਹ ਅਕਬਰ, ਇਹ ਵੀ ਇਹੀ ਚੀਜ਼ ਹੈ ਕਿ ਪਰਮੇਸ਼ਰ ਵੱਡਾ ਹੈ, ਪਰਮੇਸ਼ਰ ਵੱਡਾ ਹੈ। ਸਾਰੇ ਇਹੀ ਕਹਿੰਦੇ ਨੇ ਕਿ ਪਰਮੇਸ਼ਰ ਸਾਰਿਆਂ ਨਾਲੋਂ ਵੱਡਾ, ਜਿਸ ਤੂੰ ਦੇਹੇ ਤਿਸੈ ਕਿਆ ਚਾਰਾ। ਪਰ ਮਹਾਰਾਜ ਜੀ, ਜਿਸ ਨੂੰ ਆਪ ਕਿਰਪਾ ਕਰਕੇ ਪਦਾਰਥ ਹੋਰ ਸਾਰੀਆਂ ਚੀਜ਼ਾਂ ਦੇ ਦਿੰਦੇ ਹੋ, ਆਪਣਾ ਆਸਰਾ ਦਿੰਦਾ ਹੈ ਜਿਸ ਪਰਮੇਸ਼ਰ ਦੇ ਤਾਂ ਹੀ, ਜਦੋਂ ਕੋਈ ਇਰਾਦਾ ਵਾਹਿਗੁਰੂ ਨੂੰ ਫਿਰ ਆਸਰਾ ਦਿੰਦਾ, ਫਿਰ ਉਸ ਨਾਲ ਕਿਸੇ ਦਾ ਕੀ ਚਾਰਾ ਚੱਲ ਸਕਦਾ, ਜ਼ੋਰ ਚੱਲ ਸਕਦਾ, ਨਹੀਂ ਚੱਲ ਸਕਦਾ। ਜੇ ਕੋਈ ਕੋਸ਼ਿਸ਼ ਕਰੇ ਕਿ ਮੈਂ ਇਹਨੂੰ ਇਹ ਸੁੱਖ ਪ੍ਰਾਪਤ ਨਹੀਂ ਹੋਣ ਦੇਣਾ, ਮੈਂ ਯਤਨ ਕਰਨਾ, ਪਰ ਨਹੀਂ ਚੱਲ ਸਕਦਾ। ਚਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਪ੍ਰਹਿਲਾਦ ਨੂੰ ਮਾਰਨ ਦੇ ਯਤਨ ਕੀਤੇ ਬਥੇਰੇ ਪਰ ਨਹੀਂ ਚਾਰਾ ਚੱਲਿਆ, ਕੋਈ ਪਰਮੇਸ਼ਰ ਨੇ ਬਚਾ ਹੀ ਲਿਆ। ਤਾਂ ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ, ਹੇ ਸੱਚੇ ਵਾਹਿਗੁਰੂ ਜੀ, ਤੂੰ ਆਪ ਹੀ ਸਭ ਦੇ ਕਾਰਜ ਨੂੰ ਸਵਾਰਨ ਵਾਲਾ ਹੈ, ਸਾਰਿਆਂ ਦੇ ਕਾਰਜ ਨੂੰ ਸਵਾਰ। ਫਿਰ ਉਸ ਤੋਂ ਬਾਅਦ ਬੇਬੇ ਜੀ ਨੇ ਪੁੱਛਿਆ, ਹੇ ਵੀਰ ਜੀ, ਫਿਰ ਜਿਸ ਪਰਮੇਸ਼ਰ ਨੂੰ ਆਪਣਾ ਆਪ ਦਿੰਦਾ ਹੈ, ਫਿਰ ਉਹ ਪਰਮੇਸ਼ਰ ਦਾ ਕੀ ਕਿਆ ਚਾਰਾ, ਕੀ ਚਾਲ ਚੱਲਣ ਹੈ? ਜਿਸ ਨੂੰ ਵਾਹਿਗੁਰੂ ਆਪਣਾ ਆਪ ਹੀ ਦੇ ਦੇਵੇ, ਭਾਵ ਆਪਣਾ ਪ੍ਰਕਾਸ਼ ਹਿਰਦੇ 'ਚ ਕਰ ਦੇਵੇ, ਕਿਆ ਚਾਰਾ, ਉਹਦਾ ਚਾਲ ਚੱਲਣ ਕੈਸਾ ਹੋ ਜਾਂਦਾ? ਤਾਂ ਮਹਾਰਾਜ ਕਹਿਣ ਲੱਗੇ, ਉਹ ਸੱਚ ਦੇ ਸਵਾਰਨ ਵਾਲਾ ਹੁੰਦਾ ਹੈ, ਕਿਉਂਕਿ ਆਤਮਾ ਅਨਾਤਮਾ ਦੋਨੋਂ ਮਿਲੇ ਹੁੰਦੇ ਨੇ, ਉਹ ਅਨਾਤਮਾ ਨੂੰ ਤਿਆਗ ਕੇ ਆਤਮਾ ਨੂੰ ਗ੍ਰਹਿਣ ਕਰਦਾ। ਇਸ ਕਰਕੇ ਸੱਚ ਨਾਮ ਦਾ ਉਪਦੇਸ਼ ਦੇ ਕੇ ਜਗਿਆਸੂਆਂ ਦੇ ਅੰਤਰ ਕਰਨ ਨੂੰ ਸਵਾਰਨ ਵਾਲਾ ਹੈ ਉਹ। ਪਰਮੇਸ਼ਰ ਤਾਂ ਸਵਾਰਨ ਵਾਲਾ ਹੈ ਹੀ, ਨਾਨਕ ਸੱਚ ਸਵਾਰਨ ਹਾਰਾ, ਪਰ ਜਿਹਨੂੰ ਸਵਾਰ ਦਿੰਦਾ ਉਹ ਫਿਰ ਅੱਗੇ ਤੋਂ ਅੱਗੇ ਸਵਾਰੀ ਤੁਰਿਆ ਜਾਂਦਾ। ਜੇ ਇੱਕ ਬ੍ਰਹਮ ਗਿਆਨੀ ਹੈ, ਉਹ ਕਿੰਨੀ ਦੁਨੀਆਂ ਨੂੰ ਅੱਗੇ ਸਵਾਰਦਾ। ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਮਹਾਂਪੁਰਸ਼, ਜਿਨ੍ਹਾਂ ਦੀ ਅੱਜ ਬਰਸੀ ਹੈ, ਐਸੇ ਮਹਾਂਪੁਰਸ਼ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਤਕਰੀਬਨ 10 ਲੱਖ ਪ੍ਰੇਮੀਆਂ ਨੂੰ ਅੰਮ੍ਰਿਤ ਛਕਾਇਆ। ਕਹਿਣ ਦੀ ਗੱਲ ਹੈ ਕਿ 10 ਲੱਖ ਪ੍ਰੇਮੀ ਥੋੜ੍ਹੇ ਹੁੰਦੇ ਨੇ, ਔਰ ਕਿਤਨਿਆਂ ਨੂੰ ਨਾਮ ਦੇ ਨਾਲ ਜੋੜਿਆ, ਭਗਤੀ ਦੇ ਨਾਲ ਜੋੜਿਆ। ਇਸ ਤਰ੍ਹਾਂ ਇਸ ਭਾਦੋ ਦੇ ਮਹੀਨੇ 'ਚ ਬਹੁਤ ਸਾਰੇ ਮਹਾਂਪੁਰਸ਼ਾਂ ਦੀਆਂ ਬਰਸੀਆਂ ਆਈਆਂ, ਤਾਂ ਆਪਾਂ ਨਾਲ ਨਾਲ ਕਦੇ ਜ਼ਿਕਰ ਆਵੇ ਗਿਆ, ਕਦੇ ਨਹੀਂ ਵੀ ਆਇਆ, ਅਖਬਾਰਾਂ 'ਚ ਵੀ ਪੜ੍ਹਿਆ ਆਪਾਂ ਨੇ। ਸੰਤ ਬਾਬਾ ਅਜੀਤ ਸਿੰਘ ਜੀ ਨਥਮੁਲਪੁਰ ਵਾਲਿਆਂ ਦੀ ਬਰਸੀ ਤੋਂ ਕਲੇਰਾਂ ਵਾਲੇ ਮਹਾਂਪੁਰਸ਼ਾਂ ਦੀ ਬਰਸੀ ਵੀ ਇਸੇ ਮਹੀਨੇ 'ਚ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਦੀ ਬਰਸੀ ਵੀ ਇਸ ਸੰਗਰਾਂਦ ਨੂੰ ਲੰਘ ਕੇ ਗਈ ਹੈ। ਤੋ ਇਸ ਪ੍ਰਕਾਰ ਕਿਤਨੇ ਹੀ ਮਹਾਂਪੁਰਸ਼ਾਂ ਨੇ ਭਾਦੋਂ ਦੇ ਮਹੀਨੇ 'ਚ ਹੀ ਸਰੀਰ ਤਿਆਗਿਆ ਆਪਣਾ, ਇਹ ਉਹਨਾਂ ਦੀ ਮੌਜ। ਉਹ ਇਸ ਕਰਕੇ ਜੇ ਵਾਹਿਗੁਰੂ ਇੱਕ ਨੂੰ ਸਵਾਰ ਦਿੰਦਾ ਹੈ ਤਾਂ ਇੱਕ ਸਮਰਿਆ ਹੋਇਆ ਕਿਤਨਿਆਂ ਲੱਖਾਂ ਨੂੰ ਸਵਾਰ ਦਿੰਦਾ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਂ ਹੈ ਏਕ ਕਣੀ, ਇੱਕ ਜਾਣਾ ਸੁਧਰ ਜੇ। ਕਹਿੰਦੇ ਜੇ ਇੱਕ ਮੱਛੀ ਖਰਾਬ ਹੋ ਜਾਵੇ ਸਾਰਿਆਂ ਨੂੰ ਖਰਾਬ ਕਰਦੀ, ਇੱਕ ਸੇਬ ਖਰਾਬ ਹੋ ਜਾਵੇ ਸਾਰੀ ਪੇਟੀ ਖਰਾਬ ਹੋ ਜਾਂਦੀ। ਪਰ ਇਸ ਪਾਸੇ ਜੇ ਇੱਕ ਬ੍ਰਹਮ ਗਿਆਨੀ ਬਣ ਜਾਵੇ ਇੱਕ ਕੋਲ ਦੇ ਵਿੱਚ, ਤਾਂ ਇੱਕ ਹੀ ਕੋਲਾ 101 ਕੋਲਾ ਤਾਰਦਾ, ਨਾਲ ਦੇ ਸੰਗੀ ਸਾਥੀ ਸਭ ਤਰ ਜਾਂਦੇ ਨੇ, ਸੰਗੀ ਸਾਥੀ ਸਗਲ ਤਰਾਏ ਸਾਰਿਆਂ ਨੂੰ ਤਾਰ ਲੈਂਦਾ। ਇੱਕ ਜਾਣਾ ਚੰਗਾ ਬਣ ਜਾਵੇ ਨਾ ਫਿਰ ਉਹ ਸਭ ਨੂੰ ਤਾਰਦਾ। ਇਸ ਕਰਕੇ ਆਪੋ ਆਪਣੇ ਟੱਬਰਾਂ ਵਿੱਚ ਆਪਾਂ ਇੱਕ ਇੱਕ ਜਾਣਾ ਤਾਂ ਭਗਤੀ ਕਰਨ ਲਾਈਏ, ਜੇ 10 ਜਾਣੇ ਨੇ ਇਹ ਵੀ ਦਸਵੰਧ ਬਣਦਾ। 10 ਜਾਣਿਆਂ ਵਿੱਚੋਂ 10ਵਾਂ ਜਾਣਾ ਲਾਓ ਭਗਤੀ ਕਰਨ, ਜਾਂ 10ਾਂ 'ਚੋਂ ਕੋਈ ਵੀ ਇੱਕ ਜਾਣਾ ਲਾਓ ਅਤੇ ਉਹ ਬਹੁਤ ਜ਼ਿਆਦਾ ਭਗਤੀ ਕਰੇ। ਸਾਰੇ ਪਰਿਵਾਰਾਂ ਵਿੱਚ ਜੇ ਕਿਤੇ ਇੱਕ ਇੱਕ ਜਾਣਾ ਭਗਤੀ ਕਰੇ, ਬਾਕੀ ਵੀ ਥੋੜ੍ਹੀ ਥੋੜ੍ਹੀ ਕਰਨ, ਜਿੰਨਾ ਨਿਤਨੇਮ ਹੁੰਦਾ ਉਹ ਕਿਰਤ ਵੀ ਕਰਨ ਆਪਣੀ, ਪਰ ਇੱਕ ਜਾਣੇ ਨੂੰ ਭਗਤੀ ਕਰਨ ਜ਼ਰੂਰ ਲਾਓ। ਭਾਈ ਤੂੰ ਇੰਨੇ ਪਾਠ ਕਰਨੇ ਹੀ ਕਰਨੇ, ਤੂੰ ਜਿੰਨਾ ਮਰਜ਼ੀ ਨਿਤਨੇਮ ਕਰ, ਤੈਨੂੰ ਹੋਰ ਕੋਈ ਕੰਮ ਨਹੀਂ। ਇਹਦੇ ਨਾਲ ਵੀ ਸਾਡਾ ਬਹੁਤ ਭਲਾ ਹੋ ਸਕਦਾ, ਸਾਰੇ ਪਰਿਵਾਰਾਂ ਦੀ ਕਲਿਆਣ ਹੋ ਸਕਦੀ ਹੈ, ਬਖਸ਼ਿਸ਼ ਹੋ ਸਕਦੀ ਸਾਡੇ ਉੱਤੇ। ਇਹ ਨਹੀਂ ਕਿ ਜੇ ਤੁਹਾਡੇ ਘਰ 'ਚ ਕੋਈ ਭਗਤੀ ਕਰਨ ਲੱਗਿਆ ਤੁਸੀਂ ਕਹੋ ਨਿਖੱਟੂ ਹੈ, ਇਹ ਕੰਮ ਕਰਕੇ ਰਾਜ਼ੀ ਨਹੀਂ ਹੈ, ਤਾਂ ਅਸੀਂ ਇਹਨੂੰ ਕੰਮ ਕਰਨ ਲਾਉਂਦੇ ਹਾਂ, ਇਹ ਗੁਟਕਾ ਫੜ ਕੇ ਬੈਠ ਜਾਂਦਾ। ਨਹੀਂ, ਤੁਸੀਂ ਉਹਨੂੰ ਗੁਟਕਾ ਫੜਨ ਦਿਓ, ਮਾਲਾ ਫੜਨ ਦਿਓ। ਪਰਿਵਾਰ ਵਿੱਚੋਂ ਇੱਕ ਜਾਣਾ ਤਾਂ ਭਗਤ ਹੋਵੇ, ਭਗਤੀ ਕਰੇ ਦੱਬ ਕੇ ਸਾਰੇ ਪਰਿਵਾਰ ਦਾ ਭਲਾ ਤਾਂ ਕਰੂਗਾ ਨਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਬਈ ਪਰਿਵਾਰ ਵਿੱਚ ਜੇ ਇੱਕ ਜਾਣਾ ਸਵਰ ਗਿਆ ਤੁਹਾਨੂੰ ਸਾਰਿਆਂ ਨੂੰ ਹੀ ਸਵਾਰ ਲਵੇਗਾ। ਆਸਾ ਮਹੱਲਾ ਪਹਿਲਾ। ਤੇ ਇਸ ਦੀ ਉਥਾਨਕ ਇਸ ਪ੍ਰਕਾਰ ਅਗਲੇ ਸ਼ਬਦ ਦੀ, ਜਿਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇਸ਼ਾਂ ਦੇ ਸੰਤਰਾਂ ਦਾ ਚੱਕਰ ਲਗਾ ਕੇ ਵਾਪਸ ਹਟ ਕੇ ਆਪਣੇ ਅਸਥਾਨ ਰਾਏ ਭੋਜ ਦੀ ਤਲਵੰਡੀ ਨਨਕਾਣਾ ਸਾਹਿਬ ਆਏ, ਤਾਂ ਸ਼ਹਿਰ ਤੋਂ ਬਾਹਰ ਬਾਹਰ ਭਾਈ ਬਾਲੇ ਦਾ ਪਿਤਾ ਜੀ ਸੋ ਉਹਨਾਂ ਦਾ ਨਾਮ ਸੀ ਚੰਦਰ ਭਾਨ, ਚੰਦਰ ਭਾਨ ਦੇ ਖੂਹ ਦੇ ਉੱਤੇ ਆ ਕੇ ਬਾਰ ਬਾਰ ਸੱਜ ਗਏ, ਹਮੇਸ਼ਾ ਉੱਥੇ ਹੀ ਸਜਿਆ ਕਰਦੇ ਮਹਾਰਾਜ। ਜਦੋਂ ਉਹ ਚੰਦਰ ਭਾਨ ਦੇ ਖੂਹ ਦੇ ਉੱਤੇ ਜਿੱਥੇ ਸ਼ਬਦ ਉਚਾਰਿਆ ਸੀ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਕਣਖੇ, ਉਦੋਂ ਵੀ ਚੰਦਰ ਭਾਨ ਦੇ ਖੂਹ ਦੇ ਉੱਤੇ ਹੀ ਬੈਠੇ ਭਾਈ ਬਾਲੇ ਦਾ ਪਿਤਾ ਹੋਇਆ। ਮਾਤਾ ਪਿਤਾ ਜੀ ਨੂੰ ਪਤਾ ਲੱਗਿਆ ਤਾਂ ਨਾਲ ਲੈ ਕੇ ਆਏ ਸਾਰਿਆਂ ਦੇ ਤਾਈ, ਆਓ ਚੱਲੀਏ ਮਿਲ ਕੇ ਆਈਏ, ਬੜਾ ਪਿਆਰ ਦੇ ਕੇ ਸੁੱਖ ਸਾਨ ਦੀਆਂ ਗੱਲਾਂ ਪੁੱਛਣ ਲੱਗੇ। ਮਾਤਾ ਜੀ ਦੀਆਂ ਬਹੁਤੀਆਂ ਵਿਹਾਰਕ ਗੱਲਾਂ ਸੁਣ ਕੇ ਮਹਾਰਾਜ ਨੇ ਅੱਗਿਓਂ ਕੋਈ ਉੱਤਰ ਨਾ ਦੇਣਾ, ਕਿਉਂਕਿ ਮਾਤਾ ਪਿਤਾ ਜਿਹੜੇ ਹੁੰਦੇ ਨੇ ਵਿਵਹਾਰਕ ਵਚਨ ਕਰਦੇ, ਪੈਸੇ ਕਮਾਓ, ਹੁਣ ਤੁਹਾਡੀ ਸ਼ਾਦੀ ਹੋ ਚੱਲੀ ਹੈ, ਹੁਣ ਬੱਚੇ ਹੋਏ ਨੇ, ਹੁਣ ਤੁਸੀਂ ਇਸ ਤਰ੍ਹਾਂ ਕਰੋ, ਹੁਣ ਤੁਸੀਂ ਇਸ ਤਰ੍ਹਾਂ ਨਾ ਫਿਰੋ। ਮਹਾਰਾਜ ਗੁਰੂ ਨਾਨਕ ਦੇਵ ਜੀ ਸੁਣਦੇ ਰਹੇ ਪਰ ਅੱਛਾ ਨਹੀਂ ਲੱਗਦਾ, ਕਿਉਂਕਿ ਉਹ ਕਹਿੰਦੇ ਨੇ ਮੇਰੀ ਅਕਾਲ ਪੁਰਖ ਨੇ ਜੋ ਮੇਰੀ ਸੇਵਾ ਲਾਈ ਮੈਂ ਤਾਂ ਉਹ ਕਰਨੀ, ਮੈਂ ਸੱਚੇ ਦੀ ਨੌਕਰੀ ਕਰਦਾ ਰਿਹਾ। ਅਖੀਰ ਮਾਤਾ ਜੀ ਨੇ ਕਿਹਾ ਪੁੱਤਰ ਇਤਨਾ ਵੀ ਸਿਮਰਨ ਨਹੀਂ ਕਰਨਾ ਚਾਹੀਦਾ ਕਿ ਜਿਸ ਵਿੱਚ ਕੋਈ ਵਿਹਾਰ ਸਿੱਧ ਨਾ ਹੋ ਸਕੇ। ਤਾਂ ਗੁਰੂ ਸਾਹਿਬ ਨੇ ਕਿਹਾ ਮੇਰੇ ਕੀ ਇਖਤਿਆਰ ਹੈ, ਮੇਰਾ ਤਾਂ ਅਮਲੀ ਜੀਵਨ ਹੀ ਐਸਾ ਹੋ ਚੁੱਕਿਆ ਹੈ, ਆਖਾਂ ਜੀਵਾਂ ਵਿਸਰਾ ਮਰ ਜਾ। ਇਹ ਮਾਤਾ ਜੀ ਜੇ ਪਰਮੇਸ਼ਰ ਦੇ ਨਾਮ ਨੂੰ ਆਖਦਾ ਤਾਂ ਜਿਉਂਦਾ ਹਾਂ, ਇਹ ਲਾ ਲਓ ਅੰਦਾਜ਼ਾ। ਜੇ ਕਿਸੇ ਬੰਦੇ ਨੂੰ ਕਹਿ ਦੇ ਤੂੰ ਸਾਹ ਨਾ ਲੈ, ਸਾਹ ਲਏ ਤੋਂ ਬਿਨਾਂ ਚੱਲ, ਉਹ ਤਾਂ ਮਰ ਜਾਵੇਗਾ, ਸਾਹ ਤੋਂ ਬਿਨਾਂ ਕਿਵੇਂ ਚੱਲ ਸਕਦਾ ਹੈ। ਮਹਾਰਾਜ ਕਹਿੰਦੇ ਇੱਕ ਸ਼ਬਦ ਮੇਰਾ ਪ੍ਰਾਣ ਬਸਤ ਹੈ, ਬਾਹੜ ਜਨਮ ਨਾ ਆਵਾਂ, ਮੇਰੇ ਤਾਂ ਸਵਾਸਾਂ 'ਚ ਹੀ ਵੱਸ ਗਿਆ ਪਰਮੇਸ਼ਰ ਦਾ ਨਾਮ। ਇਹ ਤਾਂ ਜੇ ਤੁਸੀਂ ਕਹੋ ਨਾਮ ਜਪਣਾ ਬੰਦ ਕਰ ਦੇ ਤਾਂ ਮੇਰਾ ਮਰਨਾ ਹੋਵੇਗਾ, ਫਿਰ ਤਾਂ ਮੈਂ ਮਰ ਜਾਵਾਂਗਾ ਸੰਸਾਰ ਦੇ ਵਿੱਚ। ਜੇ ਭੁੱਲ ਜਾਵੇ ਨਾਮ ਤਾਂ ਮੈਂ ਉਸੇ ਵਕਤ ਹੀ ਸਮਾਪਤ ਹੋ ਜਾਵਾਂਗਾ। ਇਸ ਬਿਨ ਘੜੀ ਨਾ ਜੀਵੋ, ਬਿਨ ਨਾਵੇ ਮਰ ਜਾਓ, ਮੈਂ ਅੰਧਲੇ ਨਾਮ ਨਾ ਵਿਸਰਿਆ, ਟੇਕ ਟਿਕੀ ਕਰ ਜਾਓ। ਤਾਂ ਮਹਾਰਾਜ ਕਹਿੰਦੇ ਨੇ ਜਿਵੇਂ ਮੱਛੀ ਜਾਂ ਅਮਲੀ ਦੀ ਉਦਾਹਰਣ ਦੇ ਕੇ ਕਹਿੰਦੇ ਨੇ ਅਮਲੀ ਅਮਲ ਨਾ ਅੰਬੜਾ, ਮੱਛੀ ਨੀਰ ਨਾ ਹੋਏ, ਜੋ ਰੱਤੇ ਸਹਿ ਆਪਣੇ ਤਿੰਨ ਭਾਵ ਹੈ ਸਭ ਕੋਲ। ਤਾਂ ਜਿਹੜੇ ਜਿਸ ਪ੍ਰਕਾਰ ਮੱਛੀ ਨੂੰ ਪਾਣੀ ਵਿੱਚੋਂ ਕੱਢੀਏ ਮਾਤਾ ਜੀ ਤੜਫ ਜਾਂਦੀ, ਅਮਲੀ ਬੰਦੇ ਨੂੰ ਅਮਲ ਨਾ ਮਿਲੇ ਤੜਫ ਜਾਂਦਾ। ਇਸੇ ਕਰਕੇ ਮੈਨੂੰ ਨਾ ਨਾਮ ਦਾ ਅਮਲ ਲੱਗਿਆ ਹੋਇਆ ਹੈ। ਬਾਹਰਲੀ ਕਹਾਵਤ ਹੈ ਇੱਕ, ਆਮ ਕਿਸੇ ਨੇ ਲਿਖੀ ਹੋਈ, ਇਹ ਗੁਰਬਾਣੀ ਵਿੱਚ ਨਹੀਂ ਹੈ। ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਬਾਹਰਲੀਆਂ ਪੰਕਤੀਆਂ ਅਤੇ ਗੁਰਬਾਣੀ ਦੀਆਂ ਪੰਕਤੀਆਂ ਦਾ ਇਹ ਆਪਾਂ ਨੂੰ ਖਿਆਲ ਰੱਖਣਾ ਪੈਂਦਾ। ਜਿਵੇਂ ਟਰੱਕਾਂ ਵਾਲਿਆਂ ਨੇ ਲਿਖਿਆ ਨਾਨਕ ਨੀਵਾਂ ਜੋ ਚੱਲੇ ਲੱਗੇ ਨੇ ਤੱਤੀ ਪਾਓ, ਇਹ ਵੀ ਬਾਹਰਲੀ ਹੀ ਪੰਕਤੀ ਹੈ, ਗੁਰੂ ਗ੍ਰੰਥ ਸਾਹਿਬ 'ਚ ਨਹੀਂ। ਫਿਰ ਇੱਕ ਬਾਹਰਲੀ ਪੰਕਤੀ ਹੋਰ ਵੀ ਹੈ, ਸਤਿਗੁਰ ਦਾਤੇ ਕਾਜਰ ਚਾਇਆ ਆਪਣੀ ਮਿਹਰ ਕਰਾਈ, ਇਹ ਕਾਰਡਾਂ 'ਤੇ ਲਿਖਿਆ ਹੁੰਦਾ, ਇਹ ਗੁਰਬਾਣੀ ਦੀ ਪੰਕਤੀ ਨਹੀਂ ਹੈ, ਇਹ ਵੀ ਕਿਸੇ ਹੋਰ ਪਾਸੇ ਲਿਖੀ ਹੋਈ ਹੈ। ਤਾਂ ਇਸ ਕਰਕੇ ਮਹਾਰਾਜ ਕਹਿੰਦੇ ਨੇ ਜਦੋਂ ਕਹਿੰਦਾ ਹਾਂ ਸਤਨਾਮ ਸ੍ਰੀ ਵਾਹਿਗੁਰੂ, ਕਮਲ ਦੀ ਤਰ੍ਹਾਂ ਖਿੜ ਜਾਂਦਾ। ਕਈ ਐਸੇ ਪ੍ਰੇਮੀ ਉਹ ਅੱਗੇ ਪਿੱਛੇ ਖਿੜਦੇ ਨੇ, ਜਾਂ ਕੀਰਤਨ ਹੁੰਦਾ, ਕਥਾ, ਗੁਰਬਾਣੀ ਦਾ ਪਾਠ, ਫਿਰ ਉਹ ਖਿੜ ਜਾਂਦੇ, ਖੁਸ਼ ਦੌੜੇ ਫਿਰਦੇ ਨੇ, ਕੰਮ ਕਰਦੇ ਨੇ। ਉਹਨਾਂ ਦੇ ਘਰਦੇ ਕਹਿਣਗੇ ਲਓ ਘਰੇ ਕੰਮ ਨਹੀਂ ਕਰਦਾ, ਘਰੇ ਖਿੜ ਕੇ ਨਹੀਂ ਬੈਠਦਾ, ਇੱਥੇ ਕਿਵੇਂ ਭੱਜਿਆ ਫਿਰਦਾ। ਉਹ ਕਿਉਂਕਿ ਗਿਆਨ ਹੋ ਚੁੱਕਿਆ, ਉਹਨੂੰ ਚਾਅ ਹੋ ਚੁੱਕਿਆ। ਗੁਰੂ ਨਾਨਕ ਦੇਵ ਜੀ ਨੂੰ ਮਾਤਾ ਜੀ ਕਹਿੰਦੇ ਘਰ ਦੇ ਕਾਰਜ ਕਰੋ, ਤੁਸੀਂ ਆਹ ਕਰੋ, ਪਰ ਮਹਾਰਾਜ ਕਹਿੰਦੇ ਮੇਰੇ ਤਾਂ ਸਵਾਸਾਂ ਵਿੱਚ ਨਾਮ ਵਸਿਆ ਹੈ, ਨਾਮ ਜਪਦਾ ਹਾਂ ਤਾਂ ਮੇਰਾ ਜਿਉਣਾ ਹੁੰਦਾ ਹੈ। ਆਖਣ ਔਖਾ ਸਾਚਾ ਨਾਮ, ਇਹ ਮਾਤਾ ਜੀ ਸੱਚੇ ਨਾਮ ਦਾ ਆਖਣਾ ਬਹੁਤ ਔਖਾ ਹੈ, ਆਖਣ ਔਖਾ, ਸੁਣਨ ਔਖਾ, ਆਖ ਨਾ ਜਾਪੀ ਆਖ। ਤੋ ਇਸ ਪ੍ਰਕਾਰ ਆਖਣ ਔਖਾ ਨਾਨਕਾ, ਆਖ ਨਾ ਜਾਪੇ ਆਖ। ਤੋ ਜਿਵੇਂ ਛੱਜੂ ਭਗਤ ਜੀ ਹੋਏ ਲਾਹੌਰ ਦੇ ਵਿੱਚ, ਤੁਰਿਆ ਜਾਂਦਿਆਂ ਮਜ਼ਦੂਰ ਤਾਂ ਬਰਸਾਤ ਕਰਕੇ ਮਜ਼ਦੂਰ ਵਿਹਲੇ ਬੈਠੇ ਸੀ ਇੱਕ ਛੱਜੇ ਜਿਹੇ ਦੇ ਥੱਲੇ, ਤਿੰਨ ਚਾਰ ਜਾਣੇ ਭਗਤ ਜੀ ਦੇ ਚਿੱਟੇ ਕੱਪੜੇ ਪਾਏ ਆ, ਉੱਥੇ ਛਾਤਾ ਕੀਤਾ ਹੋਇਆ, ਤੁਰੇ ਜਾ ਰਹੇ। ਦੇਖੋ ਕਿੱਡੇ ਚਿੱਟੇ ਕੱਪੜੇ ਪਾਏ ਨੇ, ਕਿਵੇਂ ਠੱਕ ਠੱਕ ਮਾਲਾ ਮਾਰਦਾ ਜਾਂਦਾ ਹੈ, ਨਾ ਕੋਈ ਕੰਮ ਨਾ ਕਾਰ, ਐਵੇਂ ਰੋਟੀਆਂ ਭਾਂਦਾ ਇਹ। ਭਗਤ ਜੀ ਥੋੜ੍ਹੀ ਦੂਰੋਂ ਮੁੜਿਆ ਹੈ, ਕਹਿੰਦੇ ਭਾਈ ਅੱਜ ਵਿਹਲੇ ਹੀ ਬੈਠੇ ਹਾਂ। ਕਹਿੰਦੇ ਮਹਾਰਾਜ ਅੱਜ ਬਰਸਾਤ ਹੋ ਰਹੀ ਹੈ, ਕੰਮ ਮਿਲਿਆ ਨਹੀਂ। ਕਹਿੰਦੇ ਫਿਰ ਸਾਡੇ ਘਰੇ ਕੰਮ ਹੈ, ਥੋੜ੍ਹਾ ਜਿਹਾ ਉੱਥੇ ਕਰ ਲਓ। ਮਜ਼ਦੂਰ ਬੜੇ ਖੁਸ਼ ਹੋਏ, ਸਾਨੂੰ ਮਜ਼ਦੂਰੀ ਮਿਲੇਗੀ, ਘਰੇ ਲੈ ਗਏ। ਕਹਿੰਦੇ ਪਹਿਲਾਂ ਇਸ਼ਨਾਨ ਕਰ ਲਓ। ਪਹਿਲਾਂ ਤਾਂ ਉੱਥੇ ਹੀ ਆ ਕੇ ਸਿਰ 'ਚ ਸੌ ਘੜਾ ਪੈ ਗਿਆ ਪਾਣੀ ਦਾ, ਵੀ ਇਸ਼ਨਾਨ, ਇੰਨੀ ਬਰਸਾਤ, ਠੰਡ ਹੋ ਰਹੀ ਹੈ, ਇਸ਼ਨਾਨ ਕਰ ਲਈਏ। ਕਹਿੰਦੇ ਹਾਂ ਕੰਮ ਹੀ ਐਸਾ। ਕਹਿੰਦੇ ਦੁੱਗਣੇ ਪੈਸੇ ਦਊਂਗਾ, ਜਿੰਨੀ ਦਿਹਾੜੀ ਹੈ ਉਦੋਂ ਦੁੱਗਣੇ ਦਊਂਗਾ। ਇਸ਼ਨਾਨ ਕਰਾਇਆ, ਕਹਿੰਦੇ ਆਹ ਚਿੱਟੇ ਵਸਤਰ ਪਏ ਨੇ ਮੇਰੇ ਪਾਸੇ, ਪਾ ਲਓ, ਆਹ ਫੜ ਲਓ ਮਾਲਾ, ਅਤੇ ਆਹ ਨੇ ਤੁਹਾਡੇ ਆਸਣ, ਇੱਥੇ ਬੈਠ ਜਾਓ, ਤੁਹਾਨੂੰ ਦੁਪਹਿਰ ਵਕਤ ਰੋਟੀ ਮਿਲੇਗੀ ਬੜੀ ਵਧੀਆ, ਇੱਥੇ ਬੈਠ ਕੇ ਰਾਮ ਰਾਮ ਕਰੋ। ਫਿਰ ਉਸ ਵਕਤ ਕਹਿਣ ਲੱਗੇ ਚੌਗਣੀ ਮਜ਼ਦੂਰੀ ਦੇ ਦਿਆਂਗੇ, ਘਬਰਾਓ ਨਾ, ਰਾਮ ਰਾਮ ਕਰੋ, ਹਿੱਲਣਾ ਨਹੀਂ ਹੈ, ਚੌਂਕੜਾ ਮਾਰ ਕੇ ਬੈਠੋ। ਜਦ ਥੋੜ੍ਹਾ ਜਿਹਾ ਚਿਰ ਕੀਤਾ, ਅੱਧੀ ਘੜੀ ਬਾਅਦ ਇੱਕ ਖੜਾ ਹੋ ਗਿਆ, ਇਹ ਤਾਂ ਬੜਾ ਔਖਾ ਹੈ ਜੀ। ਦੂਜਾ ਖੜਾ, ਤੀਜਾ, ਚੌਥਾ, ਚਾਰੇ ਹੀ ਭੱਜ ਗਏ। ਉਸ ਵਕਤ ਕਹਿਣ ਲੱਗੇ ਕਿਉਂ ਬਈ, ਤੁਸੀਂ ਤਾਂ ਕਹਿੰਦੇ ਸੀ ਚਿੱਟੇ ਕੱਪੜੇ ਪਾਈ ਜਾ ਰਿਹਾ, ਮਾਲਾ ਠੱਕ ਠੱਕ ਮਾਰਦਾ, ਔਰ ਰੋਟੀਆਂ ਭੰਨਦਾ ਲੋਕਾਂ ਦੀਆਂ, ਤੇ ਤੁਸੀਂ ਨਹੀਂ ਖਾ ਸਕਦੇ ਰੋਟੀ ਮੇਰੇ ਨਾਲ ਬੈਠ ਕੇ? ਅੱਛੀ ਰੋਟੀ ਖਾਵਾਂਗਾ ਤੁਹਾਨੂੰ, ਤੁਹਾਨੂੰ ਚੌਗਣੇ ਪੈਸੇ ਦੇਵਾਂਗਾ, ਚਿੱਟੇ ਕੱਪੜੇ ਪਾਉਣੇ, ਉੱਥੇ ਗਾਰਾ ਚੱਕਦੇ ਹੋ, ਉੱਥੇ ਇੱਟਾਂ ਚੱਕਦੇ ਹੋ, ਬੁਰਾ ਹਾਲ ਹੋ ਜਾਂਦਾ ਸ਼ਾਮ ਤੱਕ ਤੁਹਾਡਾ, ਔਰ ਤੁਸੀਂ ਮਜ਼ਦੂਰਾਂ ਦੀ ਨਿਆਈ, ਖੋਤਿਆਂ ਦੀ ਨਿਆਈ ਕੰਮ ਕਰਦੇ ਹੋ, ਔਰ ਇੱਥੇ ਤੁਹਾਨੂੰ ਸਾਫ਼ ਚਿੱਟੇ ਵਸਤਰ ਪਵਾ ਕੇ ਭਗਤੀ ਕਰਾਉਂਦੇ, ਤੁਸੀਂ ਭਗਤੀ ਨਹੀਂ ਕਰ ਸਕਦੇ? ਕਹਿੰਦੇ ਮਹਾਰਾਜ ਜੀ, ਸਾਤੋਂ ਇੱਟਾਂ ਜਿੰਨੀਆਂ ਮਰਜ਼ੀ ਚੁਕਵਾ ਲਓ, ਅਸੀਂ ਹੋਰ ਗਾਰਾ ਵੀ ਚੱਕ ਸਕਦੇ ਹਾਂ, ਪੁੱਠੇ ਕੰਮ ਜਿੰਨੇ ਮਰਜ਼ੀ ਕਰਾ ਲਓ, ਪਰ ਆਹ ਸਿੱਧਾ ਕੰਮ ਨਹੀਂ ਸਾਤੋਂ ਹੁੰਦਾ। ਦੇਖੋ ਸਿੱਧਾ ਕੰਮ ਨਹੀਂ ਕਿਸੇ ਤੋਂ ਹੋਇਆ ਸੰਸਾਰ ਵਿੱਚ, ਇਸੇ ਕਰਕੇ ਦੁਨੀਆ ਕਹਿੰਦੀ ਹੈ ਨਾ ਵੀ ਚਿੱਟੇ ਕੱਪੜੇ ਪਾਈ ਫਿਰਦੇ ਨੇ, ਇਹ ਲਿਸ਼ਕੇ ਫਿਰਦੇ ਨੇ, ਮੇਰਾੜੇ ਸੋ ਮਹਾਂਪੁਰਸ਼ ਬਾਬੇ ਕਲੇਰਾਂ ਵਾਲੇ ਹੋਏ, ਤੋ ਜਗਰਾਵਾਂ ਦਿਵਾਉਣ ਲੱਗੇ ਸੀ, ਤਾਂ ਉਹ ਉੱਥੇ ਹਾਸੇ ਦੀ ਗੱਲ ਕਰਨ ਲੱਗੇ, ਕਹਿੰਦੇ ਸਾਨੂੰ ਲੋਕ ਕਹਿੰਦੇ ਚਿੱਟੇ ਕੱਪੜੇ ਪਾਏ ਹੁੰਦੇ ਨੇ ਇਹਨਾਂ ਸਾਧਾਂ ਨੇ, ਅਸੀਂ ਉੱਤੇ ਸੈਂਟ ਲਾਇਆ ਹੁੰਦਾ, ਇਹ ਮਹਾਰਾਜ ਦੀ ਤਾਬਿਆ ਬੈਠੀ, ਚਿੱਟੇ ਚੌਰ ਕਰਦੇ, ਚਿੱਟੇ ਰੁਮਾਲੇ ਹੈ। ਮਹਾਂਪੁਰਸ਼ ਫਿਰ ਹੱਸ ਕੇ ਕਹਿਣ ਲੱਗੇ, ਫਿਰ ਅਸੀਂ ਹੁਣ ਪਾਟੇ ਕੱਪੜੇ ਪਾ ਕੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਿਆ ਕਰੀਏ, ਕਿ ਜਾਂ ਸਰੀਰ ਦੇ ਉੱਤੇ ਗੋਹਾ ਮਲ ਕੇ ਬੈਠਿਆ ਕਰੀਏ? ਫਿਰ ਸਾਰੀ ਸੰਗਤ ਹੱਸਣ ਲੱਗ ਪਈ। ਕਹਿੰਦੇ ਨਹੀਂ ਮਹਾਰਾਜ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਤਾਂ ਸਾਫ਼ ਸੁਥਰੇ ਵਸਤਰ ਹੀ ਚੰਗੇ ਲੱਗਦੇ ਨੇ, ਇਸ ਕਰਕੇ ਜਿਨ੍ਹਾਂ ਦਾ ਜਿਹਾ ਜਿਹਾ ਕੰਮ ਹੈ ਉਹਨਾਂ ਨੇ ਉਹੋ ਜਿਹੀ ਵਸਤਰ ਪਾਉਣੀ। ਜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇੱਕ ਵੀ ਗੰਦਾ ਛਿੱਟਾ ਪੈ ਜਾਵੇ, ਸੋ ਕੱਪੜਿਆਂ ਦੇ ਉੱਤੇ ਫਿਰ ਬੈਠ ਨਹੀਂ ਸਕਦੇ ਆਪਾਂ, ਗੰਦਿਆਂ ਛਿੱਟਿਆਂ ਤੋਂ ਹੀ ਆਪਣੇ ਕੱਪੜਿਆਂ ਨੂੰ ਬਚਾ ਕੇ ਰੱਖਣਾ, ਸਾਫ਼ ਸੁਥਰੇ ਸੁੱਚੇ ਵਸਤਰ, ਕੋਈ ਜੂਠਾ ਹੱਥ ਤੱਕ ਵੀ ਲੱਗ ਜਾਵੇ ਤਾਂ ਵੀ ਕੱਪੜੇ ਬਦਲੀ ਕਰਨੇ ਪੈਂਦੇ, ਇਸ ਕਰਕੇ ਸੁੱਚਾ ਹੋ ਕੇ ਬੈਠੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਖਣ ਔਖਾ ਸਾਚਾ ਨਾਮ, ਇਸ ਗੱਲੋਂ ਆਖਣਾ ਔਖਾ ਹੈ, ਬਾਕੀ ਦੁਨਿਆਵੀ ਕੰਮ ਕਰਨੇ ਤਾਂ ਬੜੇ ਸੌਖੇ ਨੇ, ਮਨ ਦੀ ਇਕਾਗਰਤਾ ਕਰਨੀ ਔਖੀ ਹੈ, ਮਨ ਨੂੰ ਖੰਡਾ ਲੈਣਾ ਤਾਂ ਬੜਾ ਸੌਖਾ, ਪੁੱਠਿਆਂ ਕੰਮਾਂ 'ਚ ਮਨ ਖਿੰਡਦਾ ਹੈ, ਇਕਾਗਰ ਕਰਨਾ ਬੜਾ ਔਖਾ ਹੈ। ਨਿਆਣਿਆਂ ਨੂੰ ਪੜ੍ਹਾਈ 'ਚ ਜਦੋਂ ਮਨ ਇਕਾਗਰ ਕਰਨਾ ਪੈਂਦਾ ਤਾਂ ਹੀ ਉਹ ਕਹਿੰਦੇ ਨੇ ਮੇਰਾ ਹੁਣ ਸਿਰ ਦੁਖਦਾ ਹੈ, ਮੈਨੂੰ ਉਬਾਸੀਆਂ ਆਉਂਦੀਆਂ, ਮੇਰੇ ਪੇਟ ਦਰਦ ਹੋ ਗਿਆ, ਅੱਖਾਂ 'ਚ ਰੜਕ ਪੈਂਦੀ ਹੈ, ਕਿਉਂਕਿ ਮਨ ਦੀ ਇਕਾਗਰਤਾ ਬੜੀ ਔਖੀ। ਜੇ ਕਹੋ ਵੀ ਜਾਓ ਬੱਚਾ ਹੁਣ ਖੇਡ ਲਓ, ਬਸ ਛਾਲਾਂ ਮਾਰਦੇ ਉੱਥੇ ਕਿਤਾਬਾਂ ਸਿੱਟ ਕੇ ਦੜੰਗੇ ਮਾਰਦੇ ਜਾਂਦੇ ਨੇ, ਕਿਉਂ ਹੁਣ ਖੰਡਾਓ ਵੱਲ ਜੋ ਜਾਣਾ? ਸਾਡਾ ਉਹੀ ਹਾਲ ਹੈ, ਬੱਚਿਆਂ ਦੀ ਨਿਆਈਆਂ ਅਸੀਂ ਵੀ ਜੇ ਸਿਮਰਨ ਕਰਨ ਨੂੰ ਕਹਿ ਦਿਓ ਤਾਂ ਅਸੀਂ ਉਸੇ ਵਕਤ ਹੀ ਫਿਰ ਉਬਾਸੀਆਂ, ਨੀਂਦ, ਬੁਰੇ ਹਾਲ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਪਰਮੇਸ਼ਰ ਦਾ ਨਾਮ ਆਖਣਾ ਇਸ ਕਰਕੇ ਔਖਾ, ਉਹ ਕੋਈ ਔਖਾ ਨਹੀਂ ਵੀ ਭਾਰਾ ਸਮਾਨ ਚੱਕਣਾ। ਤੋ ਇਸ ਪ੍ਰਕਾਰ ਨਾਮ ਜਪਣਾ ਔਖਾ। ਇੱਕ ਸਮੇਂ ਦਸਵੇਂ ਪਾਤਸ਼ਾਹ ਜੀ ਦੇ ਪਾਸ ਬ੍ਰਾਹਮਣਾਂ ਨੇ ਆ ਕੇ ਪੁਕਾਰ ਕੀਤੀ, ਮਹਾਰਾਜ तो इस समय संसार के अवतार होंदे हां, असीं आप बहुत दुखी हाँ, आप अवतार हो संसार के, लोग साड़ी पूजा करन हट गए, आप साडे ते कृपा करो। जदों उन्होंने आ करके बेनती की, महाराज कहण लगे जी असीं कहिंदे हां कि तुसीं उस तरह करो, फिर तुहानूं कोई दुख नहीं होवेगा। ब्राह्मण ने कहा सत बचन जी जे फरमाओगे फिर उसे तरह ही करांगे महाराज, पर कृपा करो साडा दुख जिहड़ा दूर कर दिओ। महाराज कहण लगे रोजाना अठ घंटे बैठ के आप परमेश्वर का जाप करया करो, तुसीं तां ब्राह्मण हो, होर तां तुहानूं कोई कम नहीं, चिट्टे कपड़े पाओ, जाप करया करो, होर कोई कम ना करो। फिर असीं तुहानूं रोज पंज पंज मोहरां चंगी तो चंगी रोटी ते कपड़े देंगे, पंज मोहरां कितें थोड़ियां सोने दियां। यह गल सुन के ब्राह्मणा ने कहा इस नाल होर की चंगा है, हजूर ने भाई आलम सिंह का पहरा उन्होंने उत्ते लगा दिता, इन्हों दूर दूर फासले ते बिठा दिता, और कहता भाई आलम सिंह इन्हों गल्लां ना करन दिओ, जे गल्लां करनगे तां फिर कोल सोटा रखो, सोटा भी लायो फिर जे गल्लां करनगे, ते ना सौण देना इन्हां नूं, आस निद्र नहीं करन देना, अठ घंटे बिठाउणा इन्हां नूं। भाई आलम सिंह ने उस तरह ही किया, सारयां नूं फासले ते बिठा दिता, आप फिर के देखदे रहे। जिस वेले अठ घंटे बीत गए, शाम हुई, हजूर ने आके फिर सारे नूं पहले खंड घिओ खवाया, नवे नवे कपड़े उत्ते पांच पांच मोहरां दे के कहा जेकर इस तरह प्रवान है तो रोजाना आके पाठ करया करो। ब्राह्मणा ने कहा महाराज यह तो बड़ा औखा काम है, असी बैठे तो हाँ डंडे के डर तो, पर पुछो ना की हाल होया साडे गोडियां दा, साडी पिठ दुखन लग पई, सातों नहीं निभिया जा सकता इस काम दे विच। अज दी दिहाड़ी मसां बतीत कीती, असी तां अपना गुजारा पत्री नाल ही करना, क्योंकि राहु केतु है बैल हमारे, साढ़ सती है खेती, पत्री हमारी बड़ी शिकार न मार लिया छेती, वो तेरे तो साढ़ सती आ गई, क्यों कह के अगले डरा के 100 रुपया बटोर लेना ही सौखा, तेरे तो भी राहु केतु भी तू मारिया गया है, फिर जी यदा इलाज, इलाज तो मैं कर देंगा, रुपया 300 लगेगा, बस तू 300 रुपया दे जा। ये बड़ा महाराज आ अठ घंटे बैठना सानू औखा लगता है, इस करके पुठे कमां नाल पैसे कमाने बड़े सौखे ने, पर सीधे रस्ते पैसे कमाने बड़े औखे ने। ता महाराज कहते ने तो इस प्रकार इसे कारण गुरु महाराज के पातशाह ने सच्चे नाम का आखना बहुत औखा कहा है। ये पिछलियां साखियां दो आपां नूं ही सिक्ख्या दिंदियां ने, सच्चे नाम के लागा भूख, सच्चे नाम की भुख सानू चाह, भुख का मतलब चाह ना लग जानी नाम जपण की, हर वक्त चाह लगी रहनी, उत भूख है खाए चलिया है दुख, उस भुख के खाण नाल भाव नाम जपण नाल जम्मण ते मरण दे दुख चले जांदे ने, उस भुख करके दुख भुख ना व्यापे जे सुखदाता मन होए, उस प्रतख भुख दे खाए तो भाव अभाव करन नाल जो नाम है उस दे जपण करके सो सारे ही दुख निवृत्त हो जांदे। सो क्यों विसरा मेरी माए, ये मेरे माता जी उस सच्चे परमात्मा दा नाम मैनू किवें भुल जावे। ये सारे परिवार नूं सांझे उपदेश दित्ता सी, माता जी दे ताई, पिता जी दे ताई, सारयां नूं, माता जी वो नाम मैनू किवें भुल जावे। साचा साहेब साचा नाए रहा, विश्राम दे के फरमाउंदे ने क्योंकि वह मेरा साहेब मालिक आप सच्चा है और उसका नाम भी सच्चा है, तां मैनू क्यों विसर जावे। साचे नाम के तिल वड्याए, हे माता जी जिहड़े सच्चे नाम की वड्याई बहुत लोग आख आख के थक गए ने, पर तिल जिन्नी भी किसी ने कीमत नहीं पाई, आख थके कीमत नहीं पाई, बथेरे लोगों ने जतन करके देखिया, पर माता जी कहन लगे जे सारे मिलकर आखण तां तां उहदी कीमत पै सकदी। तदों महाराज कहन लगे जे सब मिलकर आखण पा, भावें सारी दुनिया मिलके सारे धंधे छड के दुनिया भर के कुल मनुख जिन्हें भी 7-8 अरब जिनी आबादी है सारे लग जाण, सारे कम छड के परमेश्वर की सिफत करन लग जाण, तां भी वाहिगुरु की सिफत नहीं हो सकती, तां भी उहदी वड्याई, तां भी उहदी कीमत नहीं पा सकते, क्योंकि वह जिहड़ा वाहिगुरु है जिवें किसी की वड्याई करी दी फुल के वड्डा हो जाता, जे निंदा करिए तो सुंगड़ जाता है, भी मेरी निंदा की है, परमेश्वर भी ऐसा ही होगा भी वो वड्याई करिए फुल जाता होना, ताइयों चीज़ा दिता होना, जे निंदा करिए वाहिगुरु सुंगड़ जाता होना कि मेरी निंदा की है मैं नहीं देना, ऐसा तो नहीं करता परमेश्वर। वड्डा ना होवे घाट ना जाए।